ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਅਟਲ ਰਾਏ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਲੀਲਾ ਕੀਤੀ। ਆਪਣੇ ਇੱਕ ਸਾਥੀ ਭਾਈ ਮੋਹਣ ਨੂੰ ਸੁਰਜੀਤ ਕੀਤਾ। ਛੇਵੇਂ ਗੁਰਦੇਵ ਜੀ ਨੇ ਇਸ ਗੱਲ ਦਾ ਰੋਸ ਪ੍ਰਗਟ ਕੀਤਾ, ਆਖਿਆ ਅਟਲ ਰਾਏ ਜੀ ਇਹ ਕੁਦਰਤੀ ਨਿਯਮਾਂ ਦੇ ਵਿਰੋਧ ਹੈ, ਪਰਮੇਸ਼ਰ ਮਾਰਿਆ ਕਰੇਗਾ, ਅਸੀਂ ਜਵਾਇਆ ਕਰਾਂਗੇ ਤਾਂ ਆਪਾਂ ਰੱਬ ਦੇ ਸ਼ਰੀਕ ਬਣ ਗਏ। ਕੱਲ ਨੂੰ ਕਿਸੇ ਰਾਜੇ ਰਾਣੇ ਦਾ ਪੁੱਤ ਮਰੇਗਾ, ਉਹ ਲਿਆ ਕੇ ਸਾਡੇ ਕੋਲ ਰੱਖ ਦਿਆ ਕਰਨਗੇ ਵੀ ਇਹਨੂੰ ਜਿਉਂਦਾ ਕਰੋ। ਪਰਮੇਸ਼ਰ ਕਰਮਾਂ ਦਾ ਫਲ ਦਿਆ ਕਰੇਗਾ, ਜੀਆਂ ਨੂੰ ਮਾਰਿਆ ਕਰੇਗਾ, ਆਪਾਂ ਜਵਾਇਆ ਕਰਾਂਗੇ, ਆਪਾਂ ਰੱਬ ਦੇ ਸ਼ਰੀਕ ਬਣਨਾ। ਹੁਣ ਜਾਂ ਤਾਂ ਅਸੀਂ ਸਰੀਰ ਤਿਆਗਾਂਗੇ ਜਾਂ ਫਿਰ ਤੁਸੀਂ ਤਿਆਗੋ ਉਸ ਭਾਈ ਮੋਹਣ ਦੀ ਜਗ੍ਹਾ ਤੇ, ਕਿਸੇ ਇੱਕ ਨੂੰ ਤਾਂ ਜਾਣਾ ਹੀ ਪੈਣਾ। ਇਹ ਸੁਣਦਿਆਂ ਬਾਬਾ ਅਟਲ ਰਾਏ ਜੀ ਨੇ ਸਤਿਗੁਰਾਂ ਦੀ ਪਰਿਕਰਮਾ ਕੀਤੀ। ਜਿੱਥੇ ਗੁਰਦੁਆਰਾ ਕੌਲਸਰ ਸਾਹਿਬ ਹੈ, ਬਿਲਕੁਲ ਸਰੋਵਰ ਦੇ ਕੰਢੇ ਆ ਗਏ, ਇਸ਼ਨਾਨ ਕੀਤਾ ਸਰੋਵਰ ਕੌਲਸਰ ਚ, ਜਿੱਥੇ ਅੱਜ ਕੱਲ ਬਾਬਾ ਜੀ ਦਾ ਸਥਾਨ ਹੈ। ਇਸੇ ਜਗ੍ਹਾ ਤੇ ਖੁੰਡੀ ਹੱਥ ਚ ਫੜੀ, ਸਰਾਣੇ ਰੱਖ ਕੇ, ਸਰੀਰ ਤੇ ਚਾਦਰਾ ਲੈ ਕੇ ਲੇਟ ਗਏ ਔਰ ਆਪਣੇ ਪੰਜ ਭੌਤਿਕ ਸਰੀਰ ਦਾ ਤਿਆਗ ਕਰਕੇ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਚ ਭੇਦ ਹੋ, ਕਿਉਂਕਿ ਐਸੇ ਮਹਾਂਪੁਰਖ ਸੁਤੰਤਰ ਹੁੰਦੇ ਹੈ, ਜਨਮ ਤੋਂ ਵੀ ਤੇ ਮਰਨ ਤੋਂ ਵੀ। ਸਵੈ ਇੱਛਾ ਨਾਲ ਹੀ ਮਹਾਂਪੁਰਖ ਸਰੀਰ ਧਾਰਦੇ ਆ, ਸਵੈ ਇੱਛਾ ਨਾਲ ਹੀ ਤਿਆਗਦੇ। ਛੇਵੇਂ ਪਾਤਸ਼ਾਹ ਜੀ ਨੂੰ ਖਬਰ ਹੋਈ, ਗੁਰਦੇਵ ਜੀ ਆਏ, ਬਾਬਾ ਅਟਲ ਜੀ ਦਾ ਸੰਸਕਾਰ ਆਪਣੇ ਹੱਥੀ ਉੱਥੇ ਉਸੇ ਜਗ੍ਹਾ ਤੇ ਕੀਤਾ ਔਰ ਵਰ ਬਖਸ਼ੇ ਕਿ ਬਾਬਾ ਅਟਲ ਰਾਏ ਜੀ ਤੁਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਦੇ ਨਗਰ ਦੇ ਸੂਬੇਦਾਰ ਹੋ, ਇੱਥੋਂ ਦੇ ਕੋਤਵਾਲ ਹੋ, ਤੁਹਾਡਾ ਬੂੰਗਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਸਭ ਤੋਂ ਉੱਚਾ ਬੂੰਗਾ ਹੋਵੇਗਾ। ਤੁਹਾਡੇ ਬੂੰਗੇ ਦੇ ਦਰਸ਼ਨ ਕਰਕੇ ਦੂਰੋਂ ਹੀ ਪਤਾ ਲੱਗ ਜਾਏਗਾ ਵੀ ਗੁਰੂ ਰਾਮਦਾਸ ਸਾਹਿਬ ਦੀ ਨਗਰੀ ਆ ਗਈ। ਬਾਬਾ ਅਟਲ ਰਾਏ ਸਾਹਿਬ ਜੀ ਦਾ ਬੂੰਗਾ ਸ੍ਰੀ ਦਰਬਾਰ ਸਾਹਿਬ ਸਭ ਤੋਂ ਉੱਚਾ ਬੂੰਗਾ ਹੈ। ਇਹ ਬੇਅੰਤ ਬਖਸ਼ਿਸ਼ਾਂ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਬਾਬਾ ਅਟਲ ਰਾਏ ਸਾਹਿਬ ਜੀ ਕੋਲ ਕੀਤੀਆਂ। ਗੁਰੂ ਖਾਲਸਾ ਜੀ, ਬਾਬਾ ਅਟਲ ਰਾਏ ਜੀ ਉਹ ਸੂਬੇਦਾਰ ਨੇ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ, ਕੋਤਵਾਲ ਵੀ ਕਹਿੰਦੇ ਆ ਮਹਾਂਪੁਰਖ, ਤੇ ਬਚਨ ਹੋਇਆ ਛੇਵੇਂ ਪਾਤਸ਼ਾਹ ਦਾ, ਜਿਹੜਾ ਦਰਬਾਰ ਸਾਹਿਬ ਆਵੇਗਾ ਤੁਹਾਡੇ ਕੋਲ ਜ਼ਰੂਰ ਆ ਕੇ ਮੱਥਾ ਟੇਕੇਗਾ, ਜਿਹੜਾ ਤੁਹਾਡੇ ਦਰਬਾਰ ਚ ਆ ਕੇ ਮੱਥਾ ਟੇਕੇਗਾ ਉਹਨਾਂ ਦੀ ਸੰਪੂਰਨ ਹਾਜ਼ਰੀ ਲੱਗੇਗੀ ਅੰਮ੍ਰਿਤਸਰ ਸਾਹਿਬ ਯਾਤਰਾ ਦੀ, ਸੰਪੂਰਨ ਹਾਜ਼ਰੀ ਉਹਨਾਂ ਦੀ ਲੱਗੇਗੀ ਜਿਹੜੇ ਤੁਹਾਡੇ ਇੱਥੇ ਆਇਆ ਕਰਨਗੇ ਦਰਸ਼ਨ ਕਰਨ। ਤੋ ਹੁਣ ਤਾਂ ਹੀ ਪੁਰਾਤਨ ਗੁਰਸਿੱਖ ਜਦੋਂ ਦਰਬਾਰ ਸਾਹਿਬ ਜਾਂਦੇ ਬਾਬਾ ਅਟਲ ਜੀ ਦੇ ਸਥਾਨ ਤੇ ਵੀ ਜ਼ਰੂਰ ਜਾ ਕੇ ਨਤਮਸਤਕ ਹੁੰਦੇ। ਦਰਬਾਰ ਸਾਹਿਬ ਸਿੰਘ ਸਾਹਿਬ ਨਿਯੁਕਤ ਕੀਤੇ ਜਾਣ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਥੇਦਾਰ ਸਾਹਿਬ ਦੀ ਨਿਯੁਕਤੀ ਹੋਵੇ, ਜਿੱਥੇ ਦਰਬਾਰ ਸਾਹਿਬ ਅਰਦਾਸਾ ਹੁੰਦਾ ਹੈ ਉਦੋਂ ਸਾਰੇ ਸਥਾਨਾਂ ਦੇ ਦਰਸ਼ਨ ਕਰਨ ਤੋਂ ਬਾਅਦ ਫਿਰ ਬਾਬਾ ਅਟਲ ਰਾਏ ਜੀ ਦੇ ਸਥਾਨ ਤੇ ਵੀ ਆ ਕੇ ਹਾਜ਼ਰੀ ਦੀ ਅਰਦਾਸ ਹੁੰਦੀ। ਇਹ ਮਰਿਆਦਾ ਹੁਣ ਤਾਂ ਹੀ ਦਰਬਾਰ ਸਾਹਿਬ ਵਿਖੇ ਜੋ ਪੁਰਾਤਨ ਮਰਿਆਦਾ ਗੁਰੂ ਖਾਲਸੇ ਪੰਥ ਦੀ ਚੱਲਦੀ ਆ ਰਹੀ ਉਸੇ ਤਰ੍ਹਾਂ ਹੀ ਚਲਾਈ ਜਾ ਰਹੀ। ਆਓ ਗੁਰਦੇਵ ਦੇ ਚਰਨਾਂ ਵਿੱਚ ਆਪਣੀ ਸੁਰਤ ਬਿਰਤ ਜੋੜੀਏ, ਗੁਰੂ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਹੈ ਸਰਵਣ ਕਰੀਏ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ ਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਰ ਇਸ਼ਨਾਨ ਸਤਿਗੁਰ ਆਈ, ਬੈਠੇ ਲਾਏ ਦੀਵਾਨ।
ਇਸ਼ਨਾਨ ਪਾਨ ਕਰਕੇ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੀਵਾਨ ਚ ਆਏ ਨੇ ਤੇ ਦੀਵਾਨ ਸਜਾ ਕੇ ਬੈਠੇ ਨੇ, ਦਰਸ਼ਨ ਦੇ ਰਹੇ ਹਨ।
ਸੁਣ ਸੁਣ ਸੁਧ ਅਚਰਜ ਕਰਤ, ਕਿਆ ਹੋਏ ਗਈ ਮਹਾਨ।
ਜਿਹੜਾ ਵੀ ਸੁਣਦਾ ਕਿ ਬਾਬਾ ਅਟਲ ਰਾਏ ਜੀ ਸੱਚਖੰਡ ਚਲੇ ਗਏ ਨੇ, ਇਹ ਸੁਣਦਿਆਂ ਸਭ ਹੈਰਾਨ ਹੁੰਦੇ ਨੇ ਕੀ ਹੋ ਗਿਆ। ਬਾਬਾ ਜੀ ਤਾਂ ਚੰਗੇ ਭਲੇ ਸਨ, 9 ਸਾਲ ਦੀ ਹਾਲੇ ਆਯੂ ਸੀ ਬਾਬਾ ਅਟਲ ਰਾਏ ਜੀ ਦੀ, ਉਹ ਤਾਂ ਹੋਰਨਾਂ ਦੇ ਉੱਤੇ ਕਿਰਪਾ ਕਰਦੇ ਹਨ। ਭਾਈ ਮੋਹਣ ਨੂੰ ਉਹਨਾਂ ਨੇ ਇੱਕ ਦਿਨ ਪਹਿਲਾਂ ਹੀ ਜੀਵਿਤ ਕੀਤਾ ਹੈ। ਕਹਿੰਦੇ ਇਹ ਸੁਣ ਕੇ ਸਾਰੇ ਹੈਰਾਨ ਹੁੰਦੇ ਹਨ।
ਚੌਪਈ ਪੁਰਜਨ ਊਚ ਨੀਚ ਤਬ ਆਏ,
ਨਗਰ ਦੇ ਜਿੰਨੇ ਵੱਡੇ ਛੋਟੇ ਸਨ ਸਾਰੇ ਚੱਲ ਕੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਆਏ।
ਸਭ ਬੋਲਤ ਬਹੁ ਸ਼ੋਕ ਵਧਾਈ,
ਸਭ ਆ ਕੇ ਆਪਣੇ ਹਿਰਦੇ ਦਾ ਦੁੱਖ ਸਤਿਗੁਰਾਂ ਦੇ ਚਰਨਾਂ ਚ ਪ੍ਰਗਟ ਕਰਦੇ ਹਨ। ਬਾਬਾ ਟਲ ਰਾਏ ਜੀ ਦੇ ਸੱਚਖੰਡ ਜਾਣ ਦਾ ਦੁੱਖ ਪ੍ਰਗਟ ਕਰਦੇ ਹਨ।
ਮਹਾਰਾਜ ਇਹ ਗਤ ਕਿਆ ਕਰੀ,
ਕਹਿਣ ਲੱਗੇ ਮਹਾਰਾਜ ਛੇਵੇਂ ਪਾਤਸ਼ਾਹ ਇਹ ਕੀ ਖੇਡ ਕੀਤੀ ਹੈ ਬਾਬਾ ਟਲ ਰਾਏ ਜੀ ਨੇ, ਆ ਕਿਸ ਤਰ੍ਹਾਂ ਦਾ ਭਾਣਾ ਬਾਬਾ ਟਲ ਰਾਏ ਜੀ ਨੇ ਵਰਤਾਇਆ ਹੈ।
ਬਾਲ ਅਵਸਥਾ ਅਜੋ ਨਟਰੀ,
ਹਾਲੇ ਤਾਂ ਉਹ ਬਾਲ ਰੂਪ ਵਿਚ ਮਹਾਂਪੁਰਖ ਸਨ, ਹਾਲੇ ਭਰ ਜਵਾਨੀ ਚ ਆਉਣਾ ਸੀ, ਸਰੀਰ ਹੰਡਾਉਣਾ ਸੀ, ਉਹਨਾਂ ਨੇ ਉਮਰ ਹੰਡਾਣੀ ਸੀ, ਹਾਲੇ ਤਾਂ ਬਾਲ ਰੂਪ ਦੇ ਵਿਚੋਂ ਜਵਾਨੀ ਵਿਚ ਵੀ ਨਹੀਂ ਸਨ ਗਏ।
ਮਹਾ ਸ਼ਕਤ ਜੁਤ ਸਾਹਿਬ ਜ਼ਾਦੀ,
ਫਿਰ ਮਹਾਰਾਜ ਕੋਈ ਸਧਾਰਨ ਬਾਲਕ ਨਹੀਂ ਸੀ ਬਾਬਾ ਟਲ ਰਾਏ ਜੀ, ਮਹਾਨ ਸ਼ਕਤੀਸ਼ਾਲੀ ਮਹਾਂਪੁਰਖ, ਅਜਮਤੀ ਮਹਾਂਪੁਰਖ, ਕਰਾਮਾਤੀ ਮਹਾਂਪੁਰਖ ਸਨ।
ਸਭ ਪੁਰ ਜਨਨ ਦੀਤ ਐਲਾ ਦੀ,
ਸਾਰੇ ਨਗਰ ਨਿਵਾਸੀਆਂ ਨੂੰ ਬਾਬਾ ਟਲ ਰਾਏ ਜੀ ਖੇੜਾ ਬਖਸ਼ਦੇ ਸੀ, ਜੇ ਕੋਈ ਉਹਨਾਂ ਕੋਲ ਕੋਈ ਕਾਮਨਾ ਕਰਦਾ ਜਿਹਨੂੰ ਬਚਨ ਕਰ ਦਿੰਦੇ, ਜਿਹੜਾ ਵੀ ਉਹ ਬਚਨ ਬਾਬਾ ਟਲ ਰਾਏ ਜੀ ਮਹਾਂਪੁਰਖਾਂ ਦਾ ਪੂਰਾ ਹੁੰਦਾ ਸੀ। ਸਾਰੇ ਨਗਰ ਨਿਵਾਸੀਆਂ ਨੂੰ ਬਾਬਾ ਟਲ ਰਾਏ ਜੀ ਆਨੰਦ ਤੇ ਖੇੜਾ ਵਰਤਾਉਂਦੇ ਸਨ।
ਸਕਲ ਬਾਲ ਕੀ ਸੰਗ ਫਿਰੰਤੀ,
ਬਾਲਕਾਂ ਦੇ ਨਾਲ ਬਾਬਾ ਟਲ ਰਾਏ ਜੀ ਵਿਚਰਦੇ ਸੀ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜਿਹੜੇ ਬਹੁਤ ਸਾਰੇ ਬਾਲਕ ਨੇ, ਗੁਰਸਿੱਖਾਂ ਦੇ ਸਾਡੇ ਸਾਰਿਆਂ ਦੇ ਬੱਚੇ, ਉਹਨਾਂ ਨਾਲ ਬਾਬਾ ਟਲ ਰਾਏ ਜੀ ਫਿਰਦੇ ਸੀ, ਖੇਡਦੇ ਸਨ।
ਨਿਸਮੈ ਨੀਠ ਨੀਠ ਬਿਛੁਰੰਤੀ,
ਮਹਾਰਾਜ ਜੀ ਸਾਡੇ ਬੱਚੇ ਤਾਂ ਬਾਬਾ ਟਲ ਰਾਏ ਜੀ ਦਾ ਸੰਗ ਨਹੀਂ ਸੀ ਛੱਡਦੇ, ਸਾਰਾ ਦਿਨ ਖੇਡਦਿਆਂ ਰਾਤ ਨੂੰ ਅਸੀਂ ਤੱਕੇ ਨਾਲ ਤਿੰਗੋ ਜੋਰੀ ਲੈ ਕੇ ਜਾਂਦੇ ਸੀ ਵੀ ਰਾਤ ਪੈ ਗਈ ਹੈ, ਬਾਬਾ ਜੀ ਨੇ ਹੁਣ ਆਰਾਮ ਕਰਨਾ, ਤੁਸੀਂ ਸਾਡੇ ਨਾਲ ਚੱਲੋ। ਅਗਲਾ ਦਿਨ ਨਹੀਂ ਸੀ ਚੜਦਾ, ਲੋ ਨਹੀਂ ਸੀ ਹਾਲੇ ਲੱਗਦੀ, ਬੱਚੇ ਭੱਜ ਕੇ ਬਾਬਾ ਟਲ ਰਾਏ ਜੀ ਕੋਲ ਆ ਜਾਂਦੇ ਸਨ।
ਇਤਿਆਦਿਕ ਬਚ ਕਹਿਤ ਸੁਨਾਵੇ,
ਇੰਨਾ ਪ੍ਰੇਮ ਸੀ ਬਾਬਾ ਟਲ ਰਾਏ ਜੀ ਦਾ ਸਾਰੇ ਬਾਲਕਾਂ ਨਾਲ, ਏਦਾਂ ਉਹ ਜਿੰਨੇ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਵਾਸੀ ਨੇ ਛੇਵੇਂ ਪਾਤਸ਼ਾਹ ਜੀ ਦੇ ਕੋਲ ਬੈਠੇ ਬਚਨ ਬਿਲਾਸ ਕਰ ਰਹੇ ਹਨ।
ਗੁਰੂ ਸਬਨ ਕੋ ਸ਼ੁਭ ਸਮਝਾਵੇ,
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨਾ ਸਾਰਿਆਂ ਨੂੰ ਸਮਝਾਉਂਦੇ ਹਨ।
ਦੇਵ ਗਤੀ ਕੁਛ ਲਖੀ ਨਾ ਜਾਈ,
ਮਹਾਰਾਜ ਜੀ ਕਹਿੰਦੇ ਭਾਈ ਇਹ ਪਰਮੇਸ਼ਰ ਦੀ ਖੇਡ ਹੈ, ਅਕਾਲ ਪੁਰਖ ਦੀ, ਉਹਦੀ ਜਿਹੜੀ ਖੇਡ ਹੈ ਉਹ ਜਾਣੀ ਨਹੀਂ ਜਾਂਦੀ, ਬੜੀ ਅਸਚਰਜ ਹੈ। ਨਿਰੰਕਾਰ ਵਿਧਾਤੇ ਦੇ ਘਰ ਦੀ ਜਿਹੜੀ ਖੇਡ ਹੈ ਉਹ ਅਗੰਮੀ ਖੇਡ ਹੁੰਦੀ ਹੈ, ਉਹ ਜਾਣੀ ਨਹੀਂ ਜਾਂਦੀ।
ਜਿਸ ਕੇ ਬਸ ਤ੍ਰੈ ਲੋਕ ਸਦਾਈ,
ਉਹ ਅਕਾਲ ਪੁਰਖ ਐਸਾ ਸਬਲ ਹੈ ਕਿ ਤਿੰਨੇ ਲੋਕ ਉਹਦੇ ਵਸ ਚ ਨੇ, ਤਿੰਨੇ ਲੋਕਾਂ ਨੂੰ ਅਕਾਲ ਪੁਰਖ ਜੀ ਨੇ, ਵਾਹਿਗੁਰੂ ਜੀ ਨੇ ਆਪਣੇ ਵਸ ਵਿਚ ਰੱਖਿਆ ਹੋਇਆ।
ਬਾਲਕ ਤਰੁਣ ਬਿਰਧ ਨੇ ਜਾਣੇ,
ਉਹ ਇਹ ਨਹੀਂ ਵੇਖਦਾ ਕਿ ਬਾਲਕ ਕੌਣ ਹੈ, ਬਿਰਧ ਕੌਣ ਹੈ, ਜਵਾਨ ਕੌਣ ਹੈ।
ਬਲੀ ਨਿਬਲੀ ਏਕ ਸਮ ਮਾਨੇ,
ਉਹਦੀ ਜਿਹੜੀ ਖੇਡ ਹੈ ਨਾ ਕਾਲ ਦੀ, ਉਹ ਇਹ ਵੀ ਨਹੀਂ ਵੇਖਦਾ ਬਲੀ ਕੌਣ ਹੈ, ਨਿਰਬਲ ਕੌਣ ਹੈ, ਉਹ ਨਾ ਬਲਵਾਨ ਵੇਖਦਾ ਨਾ ਨਿਰਬਲ ਵੇਖਦਾ, ਨਾ ਇਹ ਵੇਖਦਾ ਵੀ ਇਹ ਬਾਲਕ ਹੈ, ਜਵਾਨ ਹੈ ਕਿ ਬੁੱਢਾ ਹੈ।
ਸੋ ਕਿਮ ਮਿਟੈ ਦੇਵ ਗਤ ਨਿਆਰੀ,
ਜਿਹੜੀ ਉਹ ਦੇਵ ਗਤੀ ਹੈ ਪਰਮੇਸ਼ਰ ਦੀ, ਉਹ ਕਿਵੇਂ ਮਿਟ ਸਕਦੀ ਹੈ, ਜਿਹੜੀ ਵਰਤਣੀ ਹੁੰਦੀ ਉਹ ਵਰਤ ਕੇ ਹੀ ਰਹਿੰਦੀ ਹੈ, ਉਹਨੂੰ ਕੋਈ ਨੀ ਰੋਕ ਸਕਦਾ, ਉਹ ਕੋਈ ਨੀ ਮਿਟਾ ਸਕਦਾ ਉਸ ਹੋਣੀ ਨੂੰ।
ਰਾਗ ਦਵੈਖ ਨੇ ਕੈਸੋ ਧਾਰੀ,
ਇਸ ਕਰਕੇ ਕਿਸੇ ਨਾਲ ਰਾਗ ਦਵੈਸ਼ ਦੀ ਬਿਰਤੀ ਨੀ ਧਾਰੀ ਦੀ।
ਤਿਸ ਕੋ ਜਾਨ ਸ਼ੋਕ ਕਿਆ ਧਰੀਏ,
ਇਸ ਗੱਲ ਨੂੰ ਜਾਣ ਕੇ ਫਿਰ ਕਾਹਦਾ ਸ਼ੋਕ, ਮਹਾਰਾਜ ਜੀ ਕਹਿੰਦੇ ਸ਼ੋਕ ਨਾ ਕਰੋ, ਇਸ ਗੱਲ ਨੂੰ ਸਮਝ ਕੇ ਸ਼ੋਕ ਦਾ ਤਿਆਗ ਕਰ ਦਿਓ, ਕਿਉਂਕਿ ਇਹ ਤਾਂ ਹੋਣੀ ਹੈ ਅਕਾਲ ਪੁਰਖ ਦੀ, ਉਹ ਤਾਂ ਵਰਤਣੀ ਵਰਤਣੀ ਹੈ ਜਿਹੜੀ ਵਰਤਾਣੀ ਹੈ ਪਰਮੇਸ਼ਰ ਨੇ।
ਬੁੱਧ ਅਰ ਬਲ ਕਰ ਜੀ ਨਾ ਪਰਹਰੀਏ,
ਕਹਿੰਦੇ ਜੇ ਬੁੱਧੀ ਦੇ ਬਲ ਨਾਲ ਜਾਂ ਸਰੀਰ ਦੇ ਬਲ ਨਾਲ ਨਾ ਪਰਹਰੀਏ।
ਦੁਖੀ ਨਾਨਕੀ ਅਧਿਕ ਸਬਨ ਤੇ,
ਫਿਰ ਭਾਈ ਉਹ ਹਰੀ ਵੀ ਨਹੀਂ ਜਾ ਸਕਦੀ, ਬੁੱਧੀ ਦੇ ਬਲ ਨਾਲ ਨਿਵਾਰੀ ਨਹੀਂ ਜਾ ਸਕਦੀ। ਇਹ ਮਹਾਰਾਜ ਜੀ ਉਹਨਾਂ ਸਿੱਖਾਂ ਨੂੰ ਹੌਸਲਾ ਦੇ ਕੇ ਕਹਿੰਦੇ ਜਿਹੜੇ ਸੋਗ ਕਰ ਰਹੇ ਸੀ, ਮਹਾਰਾਜ ਜੀ ਕਹਿੰਦੇ ਭਾਈ ਰਾਗ ਦਵੈਸ਼ ਤੋਂ ਰਹਿਤ ਰਹੀਏ, ਨਾ ਸੋਗ ਹੈ ਨਾ ਹਰਖ ਹੈ, ਏਦਾਂ ਦੀ ਅਵਸਥਾ ਚ ਰਹਿਣਾ ਗੁਰਸਿੱਖ ਨੇ। ਫਿਰ ਮਾਤਾ ਨਾਨਕੀ ਜੀ ਜਿਨ੍ਹਾਂ ਦੀ ਕੁੱਖ ਦੇ ਵਿੱਚੋਂ ਬਾਬਾ ਟਲ ਰਾਏ ਜੀ ਮਹਾਂਪੁਰਖਾਂ ਨੇ ਜਨਮ ਲਿਆ ਸੀ, ਉਹ ਮਾਂ ਤੇ ਕੀ ਬੀਤਣੀ ਸੀ। ਮਾਤਾ ਨਾਨਕੀ ਜੀ ਭਾਵੇਂ ਗੁਰੂ ਸਾਹਿਬ ਜੀ ਦੇ ਮਹਿਲ ਨੇ, ਪਰ ਬਾਬਾ ਟਲ ਰਾਏ ਸਾਹਿਬ ਜੀ ਜੈਸੇ ਮਹਾਂਪੁਰਖ ਜਿਨ੍ਹਾਂ ਦੇ ਸਾਹਿਬਜ਼ਾਦੇ ਸਨ, ਉਹਨਾਂ ਦੇ ਜਾਣ ਦਾ ਸਭ ਤੋਂ ਵੱਧ ਦੁੱਖ ਤਾਂ ਮਾਂ ਨੂੰ ਹੀ ਹੋਣਾ ਸੀ ਨਾ। ਮਾਤਾ ਨਾਨਕੀ ਜੀ ਦੇ ਮਨ ਵਿੱਚ ਬਹੁਤ ਜ਼ਿਆਦਾ ਭਿਆਨਕ ਪੀੜਾ ਹੈ।
ਪਿਆਰੋ ਪਰਮ ਪੁੱਤਰ ਗੁਣ ਭੰਤੇ,
ਆਪਣੇ ਪਿਆਰੇ ਪੁੱਤਰ ਦੇ ਬਾਬਾ ਟਲ ਰਾਏ ਜੀ ਦੇ ਜਿਹੜੇ ਸ੍ਰੇਸ਼ਟ ਗੁਣ ਨੇ, ਉਹਨਾਂ ਗੁਣਾਂ ਨੂੰ ਮਾਤਾ ਜੀ ਆਪਣੀ ਰਸਨਾ ਤੋਂ ਉਚਾਰਨ ਕਰਦੇ। ਕਹਿੰਦੇ ਮੇਰੇ ਪੁੱਤ ਚ ਕੋਈ ਇੱਕ ਗੁਣ ਹੋਵੇ ਤੇ ਮੈਂ ਦੱਸਾਂ, ਉਹ ਤੇ ਬੇਅੰਤ ਗੁਣਾਂ ਦਾ ਸਾਗਰ ਸੀ, ਉਹਦੇ ਚ ਬੇਅੰਤੀ ਗੁਣ ਸਨ।
ਪ੍ਰਤਪਾਰਤ ਨਿਤ ਹੀਰਤ ਰਹੀ,
ਮੈਂ ਆਪ ਆਪਣੇ ਹੱਥੀ ਜਦੋਂ ਉਹਨਾਂ ਦੀ ਪਾਲਣਾ ਕਰਦੀ ਸਾਂ, ਉਹਨਾਂ ਦੇ ਗੁਣ ਵੇਖ ਵੇਖ ਕੇ ਹੈਰਾਨ ਹੁੰਦੀ ਸੀ ਕਿ ਇੰਨੇ ਗੁਣ ਨੇ ਉਹਨਾਂ ਵਿੱਚ, ਉਹ ਬੇਅੰਤੀ ਗੁਣਾਂ ਦੇ ਮਾਲਕ ਸਨ।
ਕਰਤ ਦੁਲਾਰ ਮੋਦ ਕੋ ਲਹੀ,
ਮੈਂ ਉਹਨਾਂ ਨੂੰ ਦੁਲਾਰ ਕਰਦੀ ਖੁਸ਼ੀ ਲੈਂਦੀ ਸੀ, ਮੈਨੂੰ ਬੜੀ ਪ੍ਰਸੰਨਤਾ ਹੁੰਦੀ ਸੀ ਜਦੋਂ ਮੈਂ ਬਾਬੇ ਅਟਲ ਰਾਏ ਨੂੰ ਆਪਣੀ ਗੋਦ ਚ ਲੈ ਕੇ ਉਹਨਾਂ ਦਾ ਮੱਥਾ ਚੁੰਮਦੀ ਸੀ। ਜਿਹੜਾ ਸੁੱਖ ਮੈਨੂੰ ਉਸ ਵੇਲੇ ਪ੍ਰਾਪਤ ਹੁੰਦਾ ਸੀ, ਨੀ ਸਖੀਓ, ਮੈਂ ਉਹ ਸੁੱਖ ਬਿਆਨ ਕਰਕੇ ਨਹੀਂ ਦੱਸ ਸਕਦੀ।
ਬਹੁ ਦੁੱਖ ਪਾਏ ਰੁਦਤ ਬਿਰਲਾ ਪੈ,
ਮੇਰਾ ਇਹੋ ਜਿਹਾ ਪਿਆਰਾ ਪੁੱਤ ਅੱਜ ਮੈਨੂੰ ਛੱਡ ਕੇ ਤੁਰ ਗਿਆ, ਮੇਰੇ ਮਨ ਨੂੰ ਕਿਵੇਂ ਧੀਰਜ ਮਿਲੇ। ਇਉਂ ਕਹਿੰਦਾ ਮਾਤਾ ਨਾਨਕੀ ਜੀ ਦੇ ਨੇਤਰ ਭਰ ਆਏ, ਅੱਖਾਂ ਸਜਲ ਹੋ ਗਈਆਂ।
ਸਭ ਤ੍ਰਿਆ ਮੈਂ ਗੁਣ ਸਿਮਰ ਕਲਾਪੇ,
ਜਿੰਨੀਆਂ ਇਸਤਰੀਆਂ ਸੀ ਨਗਰ ਦੀਆਂ ਮਾਤਾ ਜੀ ਦੇ ਆਲੇ ਦੁਆਲੇ ਬੈਠੀਆਂ ਨੇ, ਉਹ ਵੀ ਵਿਰਲਾਪ ਕਰਦੀਆਂ ਨੇ। ਜਦੋਂ ਮਾਤਾ ਜੀ ਦੇ ਨੇਤਰਾਂ ਚੋਂ ਨੀਰ ਵਹਿੰਦਾ ਵੇਖਿਆ, ਉਹਨਾਂ ਦੇ ਨੇਤਰ ਵੀ ਭਰ ਆਏ, ਉਹ ਵੀ ਬਾਬਾ ਟਲ ਰਾਏ ਜੀ ਦੇ ਗੁਣਾਂ ਨੂੰ ਗਾਇਨ ਕਰਦੀਆਂ ਹਨ।
ਸਭ ਦਮੋਦਰੀ ਆਦਿਕ ਜੀ,
ਸਤਿਗੁਰੂ ਜੀ ਦੇ ਵੱਡੇ ਮਹਿਲ ਸਨ ਮਾਤਾ ਦਮੋਦਰੀ ਜੀ। ਉਹਨਾਂ ਨੇ ਵੇਖਿਆ ਵੀ ਗੁਰੂ ਘਰ ਦੇ ਵਿੱਚ ਗੁਰੂ ਮਹਿਲਾਂ ਚ ਸ਼ੋਗ ਹੈ, ਇਹ ਯੋਗ ਨਹੀਂ ਹੈ, ਸਹੀ ਨਹੀਂ ਹੈ। ਤੋ ਮਾਤਾ ਦਮੋਦਰੀ ਜੀ ਧੀਰਜ ਦਿੰਦੇ ਹਨ।
ਕਹਿ ਕਹਿ ਧੀਰ ਦੀਤ ਬਹੁਤੇ,
ਮਾਤਾ ਦਮੋਦਰੀ ਜੀ ਬਚਨ ਕਰਕੇ ਧੀਰਜ ਦਿੰਦੇ, ਹਾਲਾਂਕਿ ਮਾਤਾ ਜੀ ਦੇ ਅੰਦਰ ਵੀ ਮਮਤਾ ਹੈ ਆਪਣੇ ਪੁੱਤਰ ਬਾਬਾ ਟਲ ਰਾਏ ਜੀ ਪ੍ਰਤੀ। ਪਰ ਕੀ ਕਰਨ, ਹੌਸਲਾ ਦਿੰਦੇ ਆ ਸਾਰੇ ਪਰਿਵਾਰ ਨੂੰ, ਜਿੰਨੀਆਂ ਮਾਤਾਵਾਂ ਬੀਬੀਆਂ ਇਕੱਠੀਆਂ ਹੋਈਆਂ। ਕਹਿੰਦੇ ਭਾਈ ਗੁਰੂ ਘਰ ਚ ਸੋਗ ਨਹੀਂ ਕਰੀਦਾ, ਇੱਥੇ ਤਾਂ ਸਦਾ ਆਨੰਦ ਤੇ ਖੇੜਾ ਰਹਿੰਦਾ, ਇਹ ਵਿਰਾਗ ਛੱਡ ਦਿਓ। ਅਕਾਲ ਪੁਰਖ ਪਰਮੇਸ਼ਰ ਦਾ ਭਾਣਾ ਹੀ ਐਵੇਂ ਵਰਤਣਾ ਸੀ। ਬਾਬਾ ਟਲ ਰਾਏ ਜੀ ਮਹਾਂਪੁਰਖਾਂ ਨੇ ਇੰਨਾ ਚਿਰ ਹੀ ਦਰਸ਼ਨ ਦੇਣੇ ਸੀ, ਉਹਨਾਂ ਦੀ ਆਪਣੀ ਖੇਡ ਹੈ, ਉਹ ਆਪਣੀ ਖੇਡ ਆਪ ਹੀ ਸਮੇਟ ਗਏ ਹਨ।
ਤਉ ਸਨੇਹੀ ਮਹਾਂ ਦੁਖਵੰਤੀ,
ਪਰ ਸਨੇਹ ਬੜਾ ਮਾਤਾ ਨਾਨਕੀ ਜੀ ਦੇ ਮਨ ਚ ਆਪਣੇ ਸਾਹਿਬਜ਼ਾਦੇ ਪ੍ਰਤੀ। ਮਾਤਾ ਜੀ ਦਾ ਨੇਤਰ ਬਦੋ ਬਦੀ ਬਾਰ ਬਾਰ ਭਰਦੇ, ਬਥੇਰਾ ਆਪਣੇ ਆਪ ਨੂੰ ਰੋਕਦੇ ਨੇ, ਪਰ ਅੱਖਾਂ ਫੇਰ ਪ੍ਰੇਮ ਨਾਲ ਭਰ ਆਉਂਦੀਆਂ ਹਨ।
ਸੁਤ ਕੋ ਸਿਮਰਤ ਸ਼ੋਕ ਵਧੰਤੀ,
ਆਪਣੇ ਪੁੱਤਰ ਨੂੰ ਚੇਤੇ ਕਰਕੇ ਮਾਤਾ ਨਾਨਕੀ ਜੀ ਬਹੁਤ ਜ਼ਿਆਦਾ ਬੇਬਲ ਹੋ ਰਹੇ ਨੇ।
ਨਿਸਮੈ ਸਤਗੁਰ ਸੁਨ ਸੁਧ ਸਾਰੀ,
ਰਾਤ ਦਾ ਸਮਾਂ ਹੋ ਗਿਆ ਸੀ, ਛੇਵੇਂ ਪਾਤਸ਼ਾਹ ਜੀ ਨੂੰ ਖਬਰ ਹੋਈ,
ਹਿਤ ਧੀਰਜ ਕੇ ਗਿਰਾ ਉਚਾਰੀ,
ਮਹਿਲਾਂ ਦੇ ਵਿੱਚ ਬਹੁਤ ਜ਼ਿਆਦਾ ਸ਼ੋਗ ਹੈ, ਸਤਿਗੁਰੂ ਜੀ ਮਹਿਲਾਂ ਵਿੱਚ ਆਏ। ਧੀਰਜ ਦਿੰਦਿਆਂ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਬੋਲੇ,
ਹੇ ਸੁਮਤੇ ਨੈ ਸੰਕਟ ਪਾਵੋ।
ਮਹਾਰਾਜ ਜੀ ਕਹਿੰਦੇ ਹੇ ਸੁਮਤੇ, ਸ੍ਰੇਸ਼ਟ ਮਤ ਵਾਲੀਏ, ਮਾਤਾ ਨਾਨਕੀ ਨੂੰ ਸੰਬੋਧਨ ਕਰਕੇ ਕਹਿੰਦੇ, ਨਾਨਕੀ ਜੀ ਏਦਾਂ ਸ਼ੋਗ ਨਾ ਕਰੋ, ਏਦਾਂ ਸ਼ੋਗ ਨਾ ਮਨਾਓ।
ਹੁਤੀ ਇਸੀ ਬਿਦ ਨੈ ਪਛਤਾਵੋ,
ਇਸੇ ਤਰ੍ਹਾਂ ਹੀ ਹੋਣੀ ਸੀ, ਇਹ ਵਰਤਾਰਾ ਵਰਤਣਾ ਹੀ ਇਸੇ ਤਰ੍ਹਾਂ ਸੀ, ਵਿਧਾਤੇ ਨੇ ਪਰਮੇਸ਼ਰ ਨੇ ਇਹ ਹੋਣੀ ਵਰਤਾਣੀ ਏਦਾਂ ਸੀ, ਇਸ ਕਰਕੇ ਜੇ ਹੋਣਾ ਹੀ ਏਦਾਂ ਸੀ ਤੇ ਫਿਰ ਸ਼ੋਗ ਕਿਉਂ ਕਰਨਾ। ਜੇ ਪਤਾ ਵੀ ਇਹ ਹੋਣਾ ਏਦਾਂ ਹੀ ਸੀ ਤੇ ਫਿਰ ਸ਼ੋਗ ਕਿਸ ਗੱਲ ਦਾ।
ਜਥਾ ਪ੍ਰਤਾਪ ਜੀਤ ਕੋ ਹੋਤ,
ਬਾਬਾ ਟਲ ਰਾਏ ਜੀ ਦਾ ਪ੍ਰਤਾਪ ਉਹਨਾਂ ਦੇ ਜਿਉਂਦਿਆਂ ਜੀ ਜਿੰਨਾ ਪ੍ਰਤਾਪ ਸੀ ਨਾ ਬਾਬਾ ਟਲ ਰਾਏ ਜੀ ਦਾ, ਸਰੀਰ ਵਿੱਚ ਜਿੰਨਾ ਚਿਰ ਉਹ ਰਹੇ ਨੇ ਤੇ ਸਰੀਰ ਵਿੱਚ ਰਹਿੰਦਿਆਂ ਉਹਨਾਂ ਦਾ ਜਿੰਨਾ ਪ੍ਰਤਾਪ ਸੀ,
ਤਿਸ ਤੇ ਅਬੇ ਵਿਸਾਲ ਉਦੋਤ,
ਉਹਦੇ ਨਾਲੋਂ ਕਈ ਗੁਣਾ ਵੱਧ ਪ੍ਰਤਾਪ ਉਹਨਾਂ ਦੇ ਸਰੀਰ ਦੇ ਭਾਵੇਂ ਤਿਆਗਣ ਤੇ ਉਹਨਾਂ ਨੇ ਸਰੀਰ ਤਿਆਗ ਦਿੱਤਾ, ਜਿੰਨਾ ਚਿਰ ਸਰੀਰ ਚ ਰਹਿ ਕੇ ਉਹਨਾਂ ਦਾ ਜਿੰਨਾ ਪ੍ਰਤਾਪ ਸੀ ਉਹਦੇ ਨਾਲੋਂ ਕਈ ਗੁਣਾ ਵੱਧ ਸੱਚਖੰਡ ਤੁਰ ਜਾਣ ਤੋਂ ਬਾਅਦ ਉਹਨਾਂ ਦਾ ਸੰਸਾਰ ਚ ਉਜਾਗਰ ਹੋਵੇਗਾ। ਉਹਨਾਂ ਦੀ ਮਹਿਮਾ ਉਹਨਾਂ ਦੇ ਸਰੀਰ ਤਿਆਗਣ ਤੋਂ ਬਾਅਦ ਵੀ ਸੰਸਾਰ ਚ ਬੜੀ ਉਜਾਗਰ ਹੋਵੇਗੀ। ਇਹ ਛੇਵੇਂ ਪਾਤਸ਼ਾਹ ਬਖਸ਼ਿਸ਼ਾਂ ਕਰ ਰਹੇ ਹੈ।
ਕਿ ਉਹ ਹਸਤੀ ਕਦੇ ਮਿਟਣ ਵਾਲੀ ਹਸਤੀ ਥੋੜੀ ਆ ਬਾਬਾ ਟਲ ਰਾਏ ਜੀ। ਸਰੀਰ ਨਹੀਂ ਰਿਹਾ, ਇਹੋ ਜਿਹੇ ਮਹਾਂਪੁਰਖ ਸਰੀਰਾਂ ਦੇ ਮੁਥਾਜ ਥੋੜੀ ਹੁੰਦੇ ਆ। ਸਰੀਰਾਂ ਤੋਂ ਬਿਨਾਂ ਵੀ ਉਹ ਆਪਣੀ ਖੇਡ ਸੰਸਾਰ ਵਿੱਚ ਕਰੀ ਜਾਂਦੇ ਆ ਮਹਾਂਪੁਰਖ। ਜਿੰਨਾ ਚਿਰ ਸਰੀਰ ਚ ਰਹਿੰਦੇ ਆ ਉਹਨਾਂ ਦਾ ਪ੍ਰਤਾਪ ਹੁੰਦਾ, ਪਰ ਸਰੀਰ ਤਿਆਗਣ ਤੋਂ ਬਾਅਦ ਵੀ ਉਹਨਾਂ ਦਾ ਪ੍ਰਤਾਪ ਜਿੰਨਾ ਚਿਰ ਸਰੀਰ ਚ ਰਹਿੰਦਿਆਂ ਜਿੰਨਾ ਪ੍ਰਤਾਪ ਹੁੰਦਾ ਕਈ ਗੁਣਾ ਵੱਧ ਉਜਾਗਰ ਹੋ ਜਾਂਦਾ ਸਰੀਰ ਤਿਆਗਣ ਤੋਂ ਬਾਅਦ। ਛੇਵੇਂ ਪਾਤਸ਼ਾਹ ਕਹਿੰਦੇ ਉਹ ਬਾਬਾ ਟਲ ਰਾਏ ਜੀ ਦਾ ਪ੍ਰਤਾਪ ਉਜਾਗਰ ਹੋਵੇਗਾ।
ਅਟਲ ਰਾਏ ਹੈ ਅਟਲ ਸਦਾਈ,
ਉਹਨਾਂ ਦਾ ਨਾਮ ਅਟਲ ਰਾਏ ਆ ਤੇ ਉਹ ਸਦਾ ਹੀ ਅਟਲ ਰਹਿਣਗੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹਨਾਂ ਦਾ ਨਾਮ ਅਟਲ ਰਾਏ ਆ ਔਰ ਉਹ ਆਪ ਵੀ ਸਦਾ ਅਟਲ ਹੀ ਰਹਿਣਗੇ, ਸਦਾ ਰਹਿਣਗੇ ਸੰਸਾਰ ਦੇ ਵਿੱਚ। ਉਹਨਾਂ ਦੀ ਪੂਜਾ, ਉਹਨਾਂ ਦੀ ਵਡਿਆਈ ਸਾਰੇ ਸੰਸਾਰ ਵਿੱਚ ਉਜਾਗਰ ਰਹੇਗੀ ਜਿੰਨਾ ਚਿਰ ਗੁਰੂ ਨਾਨਕ ਸਾਹਿਬ ਦਾ ਪੰਥ ਰਹੇਗਾ। ਹਾਂਜੀ,
ਦਿਨ ਪ੍ਰਤੀ ਅਧਿਕ ਵਡਿਆਈ,
ਦਿਨ ਪ੍ਰਤੀ ਦਿਨ ਬਾਬਾ ਟਲ ਰਾਏ ਜੀ ਦੀ ਵਡਿਆਈ ਵਧੇਗੀ, ਦਿਨ ਪ੍ਰਤੀ ਦਿਨ ਉਹਨਾਂ ਦੀ ਸੋਭਾ ਉਜਾਗਰ ਹੋਵੇਗੀ।
ਇਤਿਆਦਿਕ ਕਹਿ ਬਹੁ ਸਮਝਾਈ,
ਇਹਦਾ ਇਹ ਬਚਨ ਕਰਕੇ ਮਹਾਰਾਜ ਜੀ ਨੇ ਮਾਤਾ ਨਾਨਕੀ ਜੀ ਨੂੰ ਧੀਰਗ ਦਿੱਤਾ, ਉਹਨਾਂ ਨੂੰ ਸਮਝਾਇਆ।
ਸੰਬੰਧਨ ਕਹਿ ਸੁਧ ਪਹੁੰਚਾਈ,
ਹੁਣ ਰਿਸ਼ਤੇਦਾਰਾਂ ਸਾਖ ਸੰਬੰਧੀਆਂ ਨੂੰ ਖਬਰ ਭੇਜ ਦਿੱਤੀ ਕਿ ਬਾਬਾ ਟਲ ਰਾਏ ਜੀ ਸੱਚਖੰਡ ਚਲੇ ਗਏ। ਸੁਨੇਹਾ ਸਾਰੇ ਸਾਖ ਸਰਬੰਧੀਆਂ ਰਿਸ਼ਤੇਦਾਰਾਂ ਨੂੰ ਭੇਜ ਦਿੱਤਾ।
ਸਹਿਤ ਪਾਰ ਜਾਤੀ ਹਣੀ ਆਏ,
ਗੁਰੂ ਅੰਗਦ ਦੇਵ ਸਾਹਿਬ ਜੀ ਦੇ ਅੰਸ਼ ਵੰਸ਼, ਕਿਉਂਕਿ ਸਾਰੇ ਗੁਰੂ ਪਰਿਵਾਰਾਂ ਦੀ ਗੁਰੂ ਘਰ ਨਾਲ ਸਾਂਝ ਸੀ। ਤੋ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਜਿੰਨਾ ਪਰਿਵਾਰ ਖਡੂਰ ਸਾਹਿਬ ਰਹਿੰਦਾ, ਜਿੰਨੇ ਤ੍ਰੇਣ ਸੀ ਆਪਣੀਆਂ ਘਰ ਵਾਲੀਆਂ ਸਮੇਤ ਚੱਲ ਕੇ ਆਏ।
ਗੋਇੰਦਵਾਲ ਜਿੱਤੀ ਸਮੁਦਾਏ,
ਗੁਰੂ ਅਮਰਦਾਸ ਸਾਹਿਬ ਜੀ ਦੀ ਅੰਸ ਬੰਸ਼ ਭੱਲੇ ਸਾਹਿਬਜ਼ਾਦੇ ਜਿੰਨੇ ਸੀ ਬਾਬਾ ਆਨੰਦ ਜੀ ਦੇ ਸਮੇਤ, ਉਹ ਵੀ ਚੱਲ ਕੇ ਬਾਬਾ ਸੁੰਦਰ ਜੀ ਜੈਸੇ ਮਹਾਂਪੁਰਖ ਗੋਇੰਦਵਾਲ ਸਾਹਿਬ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਆਏ।
ਆਈ ਨਾਰਾਇਣ ਦਾਸ ਸਦਾਰਾ,
ਬਾਬਾ ਨਾਰਾਇਣ ਦਾਸ ਜੀ ਆਪਣੀ ਘਰ ਵਾਲੀ ਸਮੇਤ, ਬਾਬਾ ਨਾਰਾਇਣ ਦਾਸ ਜੀ ਮਾਤਾ ਦਮੋਦਰੀ ਜੀ ਦੇ ਪਿਤਾ ਜੀ ਸੀ ਡੱਲੇ ਪਿੰਡ ਚੋਂ, ਇਹਨਾਂ ਦੀ ਸਪੁੱਤਰੀ ਨਾਲ ਮਾਤਾ ਦਮੋਦਰੀ ਜੀ ਨਾਲ ਛੇਵੇਂ ਪਾਤਸ਼ਾਹ ਦੇ ਪਹਿਲੇ ਆਨੰਦ ਕਾਰਜ ਹੋਏ। ਤੋ ਭਾਬਾ ਬਾਬਾ ਨਾਰਾਇਣ ਦਾਸ ਜੀ ਉਹ ਵੀ ਆਏ ਨੇ ਆਪਣੀ ਘਰ ਵਾਲੀ ਸਮੇਤ।
ਤ੍ਰਿਆ ਸਹਿਤ ਮਿਲ ਆਇਓ ਦੁਆਰਾ,
ਭਾਈ ਦੁਆਰਾ ਜੀ ਔਰ ਮਾਈ ਭਾਗਣ, ਇਹ ਮਾਤਾ ਮਹਾਦੇਵੀ ਜੀ ਦੇ ਮਾਤਾ ਪਿਤਾ ਸਨ, ਇਹ ਵੀ ਚੱਲ ਕੇ ਆਏ ਨੇ।
ਲੀ ਰਾਮੋ ਸੰਗ ਸਾਈ ਦਾਸ,
ਛੇਵੇਂ ਪਾਤਸ਼ਾਹ ਜੀ ਦੇ ਰਿਸ਼ਤੇ ਚ ਸਾਂਢੂ ਲੱਗਣ ਵਾਲੇ ਮਹਾਂਪੁਰਖ ਭਾਈ ਸਾਈ ਦਾਸ ਜੀ ਆਪਣੀ ਘਰ ਵਾਲੀ ਬੀਬੀ ਰਾਮੋ ਦੇ ਸਮੇਤ ਡਰੋਲੀ ਨਗਰ ਤੋਂ ਚੱਲ ਕੇ ਆਏ।
ਰਾਮਾ ਆਏ ਭਾਰ ਜਾ ਪਾਸ,
ਕਹਿੰਦੇ ਭਾਈ ਰਾਮਾ ਜੀ ਚੱਲ ਕੇ ਆਏ ਹਨ।
ਜਿਤ ਕਿਤ ਤੇ ਸੁਣ ਸਭ ਚੱਲ ਆਏ,
ਜਿਹਨੇ ਜਿਹਨੇ ਵੀ ਸੁਣਿਆ ਸਾਰੇ ਚੱਲ ਕੇ ਆਏ।
ਸ੍ਰੀ ਗੁਰ ਦਿੱਤਾ ਜਬ ਸੁਧ ਪਾਏ,
ਉਧਰ ਬਾਬਾ ਗੁਰਦਿੱਤਾ ਸਾਹਿਬ ਜੀ ਕਰਤਾਰਪੁਰ ਸਾਹਿਬ ਸੀ, ਉਹਨਾਂ ਨੂੰ ਛੇਵੇਂ ਪਾਤਸ਼ਾਹ ਨੇ ਉੱਥੇ ਭੇਜ ਦਿੱਤਾ ਸੀ। ਕਰਤਾਰਪੁਰ ਸਾਹਿਬ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਪਤਾ ਲੱਗਾ ਵੀ ਮੇਰਾ ਛੋਟਾ ਵੀਰ ਟਲ ਰਾਏ ਸੱਚਖੰਡ ਚਲਾ ਗਿਆ। ਤੋ ਬਾਬਾ ਗੁਰਦਿੱਤਾ ਸਾਹਿਬ ਜੀ ਵੀ ਬੜੀ ਛੇਤੀ ਨਾਲ ਕਰਤਾਰਪੁਰ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਨੂੰ ਚੱਲ ਪਏ।
ਸ਼ੋਕ ਕਰਤ ਚਾਲੀ ਸਹਿਸਾਏ,
ਮਨ ਚ ਬੜਾ ਵਿਰਾਗ ਹੈ ਕਿ ਬਾਬਾ ਟਲ ਰਾਏ ਜੀ ਤਾਂ ਬੜੀ ਉੱਚ ਅਵਸਥਾ ਦੇ ਮਹਾਂਪੁਰਖ ਸੀ, ਬਾਬਾ ਗੁਰਦਿੱਤਾ ਸਾਹਿਬ ਜਾਣਦੇ ਸਨ। ਮਨ ਵਿੱਚ ਆਪਣੇ ਭਰਾ ਦੇ ਸੱਚਖੰਡ ਜਾਣ ਦਾ ਵਿਰਾਗ ਹੈ।
ਅੰਮ੍ਰਿਤਸਰ ਕੀ ਪੰਥ ਸਿਧਾਏ,
ਸਭ ਜਿੰਨੇ ਰਿਸ਼ਤੇਦਾਰ ਸੰਬੰਧੀ ਸੀ ਸਾਰੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰਸਤੇ ਤੇ ਚੱਲ ਪਏ।
ਨੱਤੀ ਲੀਏ ਧੀਰ ਮਲ ਗੋਦ,
ਮਾਤਾ ਨੱਤੀ ਜੀ ਜੋ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਧਰਮ ਸੁਪਤਨੀ ਨੇ, ਗੋਦੀ ਵਿੱਚ ਧੀਰ ਮਲ ਨੂੰ ਚੁੱਕਿਆ ਹੋਇਆ ਜੋ ਬਾਬਾ ਗੁਰਦਿੱਤਾ ਸਾਹਿਬ ਦੇ ਵੱਡੇ ਪੁੱਤਰ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਸਨ, ਬਾਬੇ ਧੀਰ ਮਲ ਨੂੰ ਗੋਦੀ ਚੁੱਕਿਆ ਹੋਇਆ ਤੇ ਚੱਲ ਪਏ ਨੇ ਨਾਲ।
ਆਏ ਸੁਦਾ ਸਰਹੀਨ ਪ੍ਰਮੋਦ,
ਮਨ ਚ ਕੋਈ ਖੁਸ਼ੀ ਨਹੀਂ ਹੈ, ਮਨ ਬੁਝੇ ਬੁਝੇ ਨੇ, ਮਨ ਚ ਉਦਾਸੀ ਹੈ, ਔਰ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਹਨ।
ਮ੍ਰਿਤਯੂ ਕਾਰਨ ਕੋ ਸੁਨ ਨਰ ਨਾਰੀ,
ਜਦੋਂ ਮੌਤ ਦਾ ਕਾਰਨ ਸੁਣਦੇ ਨੇ ਸਾਰੇ ਵੀ ਆਹ ਕਾਰਨ ਵਰਤਿਆ ਸਾਰਾ ਕਿ ਭਾਈ ਮੋਹਣ ਨੂੰ ਜੀਵਿਤ ਕੀਤਾ, ਉਹਦੀ ਥਾਂ ਤੇ ਬਾਬਾ ਟਲ ਰਾਏ ਜੀ ਨੇ ਆਪਣਾ ਸਰੀਰ ਤਿਆਗ ਦਿੱਤਾ। ਐਸੇ ਦਿਆਲੂ ਮਹਾਂਪੁਰਖ ਨੇ
ਕਹਿੰਦੇ ਜਦੋਂ ਇਹ ਕਾਰਨ ਸੁਣਦੇ ਨੇ ਸਾਰੇ
ਅਜ਼ਮਤਵੰਤ ਜਾਨ ਕਰ ਭਾਰੀ
ਜਾਣਦੇ ਨੇ ਕਿ ਬਾਬਾ ਟਲ ਰਾਏ ਜੀ ਮਹਾਂਪੁਰਖ ਬੜੇ ਅਜ਼ਮਤੀ ਮਹਾਂਪੁਰਖ ਨੇ ਕਰਾਮਾਤਾਂ ਦੇ ਪੂਰਨ ਬਲੀ ਮਹਾਂਪੁਰਖ ਹਨ
ਮਹਾਵਲੀ ਹੋਵਤ ਜਗ ਮਾਈ
ਕਹਿੰਦੇ ਮਹਾਵਲੀ ਸੰਸਾਰ ਦੇ ਵਿਚ ਬੜੇ ਬੜੇ ਹੁੰਦੇ ਆ ਸੰਸਾਰ ਚ
ਕਈਏ ਕਹਾਂ ਜੀਓ ਸੋ ਨਾਈ
ਕਹਿੰਦੇ ਜੇ ਬਾਬਾ ਟਲ ਰਾਏ ਜੀ ਹੁੰਦੇ ਤੇ ਉਹਨਾਂ ਨੇ ਵੀ ਬੜੇ ਮਹਾਵਲੀ ਸੰਸਾਰ ਚ ਹੋਣਾ ਸੀ ਪ੍ਰਗਟ ਪਰ ਕਹਿੰਦੇ ਹੁਣ ਕੀ ਆਖੀਏ ਉਹ ਤਾਂ ਸਰੀਰ ਹੀ ਤਿਆਗ ਗਏ ਮਹਾਂਪੁਰਖ ਉਹਨਾਂ ਨੇ ਤਾਂ ਬਸ 9 ਸਾਲ ਦੀ ਉਮਰ ਤੱਕ ਹੀ ਆਪਣੀ ਖੇਡ ਵਰਤਾਈ
ਅਧਿਕ ਸ਼ੋਕ ਕਰ ਮੈਂ ਜਬ ਪਇਓ
ਇਹ ਤਾਂ ਬੜਾ ਸ਼ੋਕ ਸਿੱਖਾਂ ਦੇ ਮਨ ਵਿਚ ਬਹੁਤ ਜ਼ਿਆਦਾ ਵਿਰਾਗ ਹੈ
ਤਬ ਗੁਰਦਾਸ ਗੁਰੂ ਪਠ ਦਇਓ
ਜਦੋਂ ਸੰਗਤ ਵੀ ਵਿਰਾਗ ਕਰਨ ਲੱਗ ਪਈ ਫਿਰ ਮਹਾਰਾਜ 6ਵੇਂ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਨੂੰ ਭੇਜਿਆ ਭਾਈ ਗੁਰਦਾਸ ਜੀ ਨੂੰ ਕਿਹਾ ਤੁਸੀਂ ਸੰਗਤ ਨੂੰ ਧੀਰਜ ਦਿਓ ਕਿ ਗੁਰੂ ਘਰ ਚ ਸੋਗ ਨਹੀਂ ਮਨਾਈਦਾ ਛੇਵੇਂ ਪਾਤਸ਼ਾਹ ਵੇਖੋ ਕਿੱਡੀ ਉੱਚੀ ਖੇਡ ਦੇ ਮਾਲਕ ਦੇ ਸਵਾਮੀ ਉਹ ਜਾਣਦੇ ਆ ਵੀ ਸਰੀਰ ਦਾ ਪੜਦਾ ਹੀ ਦੂਰ ਹੋਇਆ ਬਾਬਾ ਜੀ ਕਿਹੜਾ ਕਿਤੇ ਗਏ ਆ ਬਾਬਾ ਟਲ ਰਾਏ ਜੀ ਵਿਆਪਕ ਪਰਮੇਸ਼ੁਰ ਵਿਚ ਮਿਲ ਕੇ ਵਿਆਪਕ ਹੀ ਹੋ ਗਏ ਤੋ 6ਵੇਂ ਪਾਤਸ਼ਾਹ ਕਹਿੰਦੇ ਸ਼ੋਗ ਨਹੀਂ ਕਰੀਦਾ ਗੁਰੂ ਘਰ ਵਿਚ ਤਾਂ ਆਨੰਦ ਪਿਆ ਮੇਰੀ ਮਾਂ ਏ ਸਤਿਗੁਰੂ ਮੈਂ ਪਾਇਆ ਇਹ ਪੜਨ ਦਾ ਸਿਧਾਂਤ ਹੈ ਲਾਸ਼ ਪਈ ਹੋਵੇ ਸਾਹਮਣੇ ਲਾਸ਼ ਪਈ ਹੋਵੇ ਤੇ ਲਾਸ਼ ਦੇ ਕੋਲ ਵੀ ਬਹਿ ਕੇ ਪੜਿਆ ਜਾਂਦਾ ਆਨੰਦ ਪਿਆ ਮੇਰੀ ਮਾਂ ਏ ਸਤਿਗੁਰੂ ਮੈਂ ਪਾਇਆ ਇਹ ਗੁਰੂ ਘਰ ਦਾ ਸਿਧਾਂਤ ਹੈ ਸ਼ੋਗ ਨਹੀਂ ਕਰੀਦਾ ਭਾਈ ਗੁਰਦਾਸ ਜੀ ਦੀ ਡਿਊਟੀ ਲਾਈ ਮਹਾਰਾਜ ਜੀ ਨੇ ਕਿ ਸੰਗਤ ਨੂੰ ਹੌਸਲਾ ਦਿਓ ਸਾਰੀ ਸੰਗਤ ਨੂੰ ਸਮਝਾਓ
ਜਾਏ ਸਬਨ ਕੋ ਧੀਰਜ ਦੀਨਾ
ਭਾਈ ਗੁਰਦਾਸ ਜੀ ਗਏ ਜਿੱਥੇ ਸੰਗਤ ਵਿਰਾਗ ਕਰਦੀ ਸੀ ਕਈ ਰੋ ਰਹੇ ਸੀ ਉੱਚੀ ਉੱਚੀ ਆਵਾਜ਼ ਵਿਚ ਭਾਈ ਗੁਰਦਾਸ ਜੀ ਨੇ ਸਭ ਨੂੰ ਜਾ ਕੇ ਵਰਜਿਆ ਰੋਕਿਆ ਕਹਿਣ ਲੱਗੇ ਨਾ ਭਾਈ ਏਦਾਂ ਨੀ ਕਿਸੇ ਨੇ ਵਿਰਾਗ ਕਰਨਾ ਕਿਸੇ ਨੇ ਰੋਣਾ ਧੋਣਾ ਨਹੀਂ
ਨੈ ਰੁੱਧ ਨੋ ਕਰ ਬਦਨ ਮਲੀਨਾ
ਇਹ ਤਾਂ ਆਪਣੇ ਚਿਹਰੇ ਮਲੀਨ ਕਰਕੇ ਨਾ ਰੋਵੋ ਇਹ ਸਿਧਾਂਤ ਨੀ ਗੁਰੂ ਘਰ ਦੀ ਮਰਿਆਦਾ ਨਹੀਂ
ਜਗ ਖੇਤੀ ਇਹ ਪ੍ਰਭੂ ਕਰੀ ਹੈ
ਇਹ ਸੰਸਾਰ ਖੇਤੀ ਹੈ ਪਰਮੇਸ਼ਰ ਦੀ ਅਕਾਲ ਪੁਰਖ ਦੀ ਵਾਹਿਗੁਰੂ ਨੇ ਸਾਰੀ ਜਗਤ ਦੀ ਖੇਤੀ ਕੀਤੀ ਹੈ
ਕਾਚੀ ਗਦਰੀ ਪਾਕ ਖਰੀ ਏ
ਕੱਚੀ ਹੋਵੇ ਪੱਕੀ ਹੋਵੇ ਤਾਂ ਪਰਮੇਸ਼ਰ ਦੀ ਮਰਜ਼ੀ ਜਦੋਂ ਚਿਤ ਕਰੇ ਉਹ ਵੱਢ ਸਕਦਾ ਗੁਰਬਾਣੀ ਦਾ ਮਾਂ ਵਾਕ ਹੈ ਹਰੀ ਨਾਹੀ ਨਹ ਡੱਡਰੀ ਪੱਕੀ ਵੱਢਣ ਹਾਰ ਕਹਿੰਦੇ ਤਾਂ ਪਰਮੇਸ਼ਰ ਦੀ ਮਰਜ਼ੀ ਹੈ ਨਾ ਇਹ ਸਾਰਾ ਜਗਤ ਉਹਦੀ ਫਸਲ ਹੈ ਕਈ ਵਾਰੀ ਜ਼ਿਮੀਦਾਰ ਹਰੀ ਫਸਲ ਵੀ ਵੱਢ ਲੈਂਦੇ ਜੇ ਚਿਤ ਕਰੇ ਫਸਲ ਹਰੀ ਹੁੰਦੀ ਉਹ ਪਕਾਉਣ ਤੋਂ ਪਹਿਲਾਂ ਵੀ ਵੱਢ ਲੈਂਦੇ ਲੋੜ ਪੈ ਜੇ ਡੰਗਰਾਂ ਨੂੰ ਪਾਉਣ ਵਾਸਤੇ ਵੀ ਲੋੜ ਪੈ ਜੇ ਤਾਂ ਵੀ ਵੱਢ ਲੈਂਦੇ ਉਹ ਮਾਲਕ ਜੋ ਹੋਇਆ ਉਹਦੀ ਇੱਛਾ ਪਕਾ ਕੇ ਵੱਢੇ ਚਾਹੇ ਕੱਚੀ ਵੱਢੇ ਉਹ ਤਾਂ ਉਹਦੀ ਮਰਜ਼ੀ ਜ਼ਿਮੀਦਾਰ ਦੀ ਇਹ ਸਾਰਾ ਸੰਸਾਰ ਪਰਮੇਸ਼ਰ ਦੀ ਖੇਤੀ ਹੈ ਉਹ ਪਕਾ ਕੇ ਵੱਢੇ ਤੇ ਚਾਹੇ ਕੱਚੀ ਵੱਢੇ ਕਿਉਂਕਿ ਬਹੁਤਾ ਸ਼ੋਗ ਤਾਂ ਕਰ ਰਹੇ ਸੀ ਵੀ ਹਾਲੇ ਤਾਂ ਬੱਚੇ ਹੀ ਸੀ ਉਹ ਹਾਲੇ ਤਾਂ ਉਹਨਾਂ ਨੇ ਬਚਪਨ ਦੀ ਅਵਸਥਾ ਵੀ ਨਹੀਂ ਸੀ ਤਿਆਗੀ ਬਾਬਾ ਟਲ ਰਾਏ ਜੀ ਮਹਾਂਪੁਰਖਾਂ ਦੇ ਤਾਂ ਕੁਝ ਨਹੀਂ ਸੀ ਵੇਖਿਆ ਬਿਲਕੁਲ ਹੀ ਬਾਲ ਰੂਪ ਵਿੱਚ ਸਨ ਇਸ ਉਮਰ ਚ ਚਲੇ ਗਏ ਇਸ ਗੱਲ ਕਰਕੇ ਜ਼ਿਆਦਾ ਸ਼ੋਗ ਕਰਦੇ ਸੀ ਤੇ ਭਾਈ ਗੁਰਦਾਸ ਜੀ ਕਹਿੰਦੇ ਬਈ ਇਹ ਤਾਂ ਪਰਮੇਸ਼ਰ ਦੀ ਫਸਲ ਹੈ ਕੱਚੀ ਹੋਵੇ ਪੱਕੀ ਹੋਵੇ ਉਹਦੀ ਮਰਜ਼ੀ ਹੈ ਜਦੋਂ ਮਰਜ਼ੀ ਉਹ ਵੱਢ ਸਕਦਾ ਚਾਹੇ ਕੱਚੀ ਵੱਢ ਲੇ ਚਾਹੇ ਪਕਾ ਕੇ ਵੱਢ ਲੇ ਮਾਲਕ ਜੋ ਹੈ ਹਾਂਜੀ
ਜਿਸ ਕੋ ਚਾਹੇ ਵਾਡ ਕਰ ਲੀਤ
ਆ ਜਿਹੜਾ ਉਹਨੂੰ ਚਾਹੀਦਾ ਉਹਨੂੰ ਵੱਢ ਕੇ ਲੈ ਲੈਂਦਾ ਆਪਣੇ ਪਾਸ ਸੱਦ ਲੈਂਦਾ ਹੈ
ਇਸ ਕੋ ਸ਼ੋਕ ਕਰੇ ਕਿਸ ਹੇਤ
ਇਸ ਕਰਕੇ ਇਸ ਗੱਲ ਦਾ ਕਾਹਦਾ ਸ਼ੋਕ ਕਰਨਾ ਕਿਸ ਵਾਸਤੇ ਸ਼ੋਕ ਕਰਨਾ ਕਹਿੰਦੇ ਜੇ ਪਤਾ ਹੈ ਕਿ ਪਰਮੇਸ਼ਰ ਮਾਲਕ ਹੈ ਉਹ ਚਾਹੇ ਛੋਟੀ ਉਮਰ ਚ ਸੱਦ ਲੇ ਕਿਸੇ ਨੂੰ ਚਾਹੇ ਵੱਡੀ ਉਮਰ ਚ ਸੱਦ ਲੇ ਸੱਦਣਾ ਉਹਨੇ ਹੀ ਹੈ ਉਹਦੀ ਮਰਜ਼ੀ ਜਦੋਂ ਮਾਲਕ ਉਹ ਹੈ ਫਿਰ ਕਿਸ ਲਈ ਸ਼ੋਗ ਕਰਨਾ ਕਿਉਂ ਵੈਰਾਗ ਕਰਨਾ
ਸਗਰੇ ਆਪੋ ਆਪਣੀ ਵਾਰੀ
ਇਹ ਦੱਸੋ ਤੁਸੀਂ ਸਾਰੇ ਰੋ ਰਹੇ ਹੋ ਤੁਸੀਂ ਜਾਣਾ ਨਹੀਂ ਉੱਥੇ ਤੁਸੀਂ ਸਦਾ ਬਹਿ ਰਹਿਣਾ ਇੱਥੇ ਜਾਂ ਤਾਂ ਹੋਵੇ ਨਾ ਵੀ ਬਾਬਾ ਟਲ ਰਾਏ ਜੀ ਗਏ ਆ ਅਸੀਂ ਜਾਣਾ ਕੋਈ ਨਹੀਂ ਅਸੀਂ ਸਦਾ ਹੀ ਰਹਿਣਾ ਇੱਥੇ ਤਾਂ ਤੇ ਫਿਰ ਰੋਵੋ ਫਿਰ ਤਾਂ ਰੋਜ਼ ਰੋਵੋ ਪਰ ਜੇ ਤੁਸੀਂ ਵੀ ਤੁਰ ਜਾਣਾ ਉੱਥੇ ਤੇ ਫਿਰ ਰੋਣਾ ਧੋਣਾ ਛੱਡ ਦਿਓ ਫਿਰ ਇਹ ਤਿਆਗ ਦਿਓ ਪਤਾ ਵੀ ਚਲੇ ਤਾਂ ਅਸੀਂ ਵੀ ਜਾਣਾ ਹਾਂਜੀ
ਜਾਤ ਚਲੇ ਕੋ ਧੀਰ ਨ ਧਾਰੀ।
ਸਭ ਨੇ ਆਪੋ ਆਪਣੀ ਵਾਰੀ ਦੇ ਨਾਲ ਜਾਣਾ, ਵਾਰੀ ਆਪੋ ਆਪਣੀ, ਕੋਈ ਨਾ ਬੰਧਾ ਧੀਰ। ਕਿਸੇ ਨੇ ਧੀਰਜ ਨੀ ਬੰਨਣਾ ਉਦੋਂ ਜਦੋਂ ਜਿਹਦੀ ਵਾਰੀ ਆਉਣੀ ਉਹਨੇ ਤੁਰਦਾ ਲੱਗਣਾ, ਕਿਸੇ ਨੇ ਉਹਦੇ ਨਾਲ ਕਿਸੇ ਨੇ ਸਲਾਹ ਨੀ ਕਰਨੀ, ਜਾਂ ਉਹਨੇ ਕਿਸੇ ਨਾਲ ਸਲਾਹ ਨੀ ਕਰਨੀ ਵੀ ਮੈਂ ਚੱਲਿਆ। ਜਦੋਂ ਸੱਦਾ ਆਇਆ ਜਾਂ ਸੱਦੇ ਤਾਂ ਊਠ ਸਦਾਸੀ, ਜਦੋਂ ਸੱਦਾ ਆਇਆ ਉਦੋਂ ਉੱਠ ਕੇ ਜਾਣਾ ਹੀ ਪੈਣਾ।
ਗੁਰ ਕੇ ਘਰ ਮੈਂ ਸ਼ੋਕ ਵਿਸਾਲਾ,
ਗੁਰੂ ਘਰ ਦੇ ਵਿੱਚ ਇੰਨਾ ਵੱਡਾ ਸ਼ੋਕ ਕਰਨਾ,
ਚਈਅਤ ਨਹੀਂ ਰਹੀ ਚਿਰ ਕਾਲਾ,
ਏਦਾਂ ਨਹੀਂ ਚਾਹੀਦਾ। ਗੁਰੂ ਘਰ ਦੇ ਵਿੱਚ ਨੀ ਸ਼ੋਕ ਚਾਹੀਦਾ, ਗੁਰੂ ਘਰ ਦੇ ਵਿੱਚ ਤਾਂ ਕਥਾ ਹੋਵੇ, ਕੀਰਤਨ ਹੋਵੇ, ਵਿਰਾਗ ਹੋਵੇ ਮਨ ਦਾ। ਚਲੋ ਮਨ ਚ ਬਿਰਤੀ ਬਣੇ ਵਿਰਾਗ ਦੀ ਵੀ ਸੰਸਾਰ ਨਸ਼ਵਰ ਹੈ, ਪਰ ਏਦਾਂ ਉੱਚੀ ਉੱਚੀ ਰੋਣਾ, ਕੀਰਨੇ ਪਾਉਣੇ। ਭਾਈ ਗੁਰਦਾਸ ਜੀ ਕਹਿੰਦੇ ਇਹ ਨਹੀਂ ਚਾਹੀਏ ਗੁਰੂ ਘਰ ਚ। ਖਾਲਸਾ ਜੀ, ਹੁਣ ਵੀ ਵੇਖਣ ਨੂੰ ਮਿਲਦਾ ਕਈ ਗੁਰੂ ਘਰਾਂ ਵਿੱਚ ਜਦੋਂ ਕੋਈ ਚਲਾਣੇ ਕਰ ਜਾਂਦਾ ਭੋਗ ਤੇ ਮਾਈਆਂ ਬੀਬੀਆਂ ਇਕੱਤਰ ਹੁੰਦੀਆਂ, ਦਰਬਾਰ ਦੇ ਵਿੱਚ ਉੱਚੀ ਉੱਚੀ ਰੋਈ ਜਾਂਦੇ। ਇਹ ਮਰਿਆਦਾ ਨਹੀਂ ਹੈ, ਗੈਰ ਮਰਿਆਦਕ ਕੰਮ ਹੈ। ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਕਥਾ ਕੀਰਤਨ ਦੇ ਵਿੱਚ ਨਹੀਂ ਰੋਣਾ ਧੋਣਾ ਹੋਣਾ ਚਾਹੀਏ। ਠੀਕ ਹੈ, ਕੋਈ ਪ੍ਰਾਣੀ ਜਾਂਦਾ ਮਨ ਨੂੰ ਵੈਰਾਗ ਹੈ ਤਾਂ ਉਹ ਵੈਰਾਗ ਗੁਰੂ ਘਰੋਂ ਬਾਹਰ ਜਿੱਥੇ ਆਪਣੇ ਘਰ ਆਦਿਕ ਚ ਬੈਠਦੇ ਹੋ ਉੱਥੇ ਮਨ ਚ ਆ ਜਾਵੇ ਤੂੰ ਕਰ ਲਓ। ਪਰ ਗੁਰੂ ਸਾਹਿਬ ਦੀ ਜਦੋਂ ਹਜ਼ੂਰੀ ਚ ਆ ਗਏ ਉਦੋਂ ਇਹ ਚੇਤੇ ਕਰਨਾ, ਮਹਾਰਾਜ ਜਿਹੜਾ ਪ੍ਰਾਣੀ ਇਹ ਸਰੀਰ ਛੱਡ ਕੇ ਆਪ ਜੀ ਦੇ ਚਰਨਾਂ ਚ ਗਿਆ ਉਹਦਾ ਲੇਖਾ ਨਾ ਚਿਤਾਰਿਓ, ਬੇਨਤੀਆਂ ਕਰਨੀਆਂ ਹੁੰਦੀਆਂ ਉਹਦੇ ਲਈ। ਇਹ ਅਸਲੀ ਸ਼ਰਧਾਂਜਲੀ ਹੁੰਦੀ ਹੈ। ਰੋਣ ਧੋਣ ਨੂੰ ਥੋੜੀ ਉਹਨੇ ਆ ਕੇ ਵੇਖਣਾ ਵੀ ਮੇਰੇ ਨਾਲ ਇਹਨੇ ਬੜਾ ਸਨੇਹ ਕੀਤਾ ਤੇ ਜ਼ਿਆਦਾ ਰੋਇਆ। ਤੁਹਾਡੀ ਕੀਤੀ ਅਰਦਾਸ ਬੇਨਤੀ ਹੀ ਉਹਦੇ ਵਾਸਤੇ ਅਕਾਲ ਪੁਰਖ ਦੇ ਚਰਨਾਂ ਵਿੱਚ ਉਹਦੇ ਲਈ ਮੂੜੀ ਬਣਨੀ ਹੈ। ਤੋ ਇੱਥੇ ਗਰੀਬ ਨਵਾਜ ਪਾਤਸ਼ਾਹ ਜੀ ਦੇ ਪਿਆਰੇ ਭਾਈ ਗੁਰਦਾਸ ਜੀ ਕਹਿੰਦੇ ਭਾਈ ਗੁਰੂ ਘਰ ਮੈਂ ਸ਼ੋਕ ਵਿਸਾਲਾ, ਚਈਅਤ ਨਹੀਂ ਰਹਿ ਚਿਰ ਕਾਲਾ। ਠੀਕ ਹੈ, ਥੋੜਾ ਬਹੁਤਾ ਜੇ ਮਨ ਚ ਕਿਸੇ ਦੇ ਵਿਰਾਗ ਆ ਗਿਆ ਰੋ ਲਿਆ, ਪਰ ਇਹਦਾ ਲੰਮੇ ਸਮੇਂ ਤੱਕ ਸ਼ੋਕ ਕਰੀ ਜਾਣਾ ਕਹਿੰਦੇ ਇਹ ਨਹੀਂ ਚਾਹੀਦਾ ਗੁਰੂ ਘਰ ਵਿੱਚ। ਗੁਰੂ ਘਰ ਦੀ ਇਹ ਮਰਿਆਦਾ ਨਹੀਂ।
ਕਹਾਂ ਪਇਓ ਤਨ ਤਿਆਗ ਸਿਧਾਰੀ,
ਕੀ ਭਇਆ ਜੇ ਉਹ ਤਨ ਤਿਆਗ ਕੇ ਚਲੇ ਗਏ।
ਗੁਰ ਬਚਤੀ ਨਿਤ ਜੀਵੋ ਤਾਰੀ,
ਪਰ ਗੁਰੂ ਦੇ ਬਚਨਾ ਕਰਕੇ ਬਾਬਾ ਅਟਲ ਰਾਏ ਜੀ ਸੰਸਾਰ ਚ ਸਦਾ ਲਈ ਜੀਵਤ ਹੋ ਗਏ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਭਾਈ ਗੁਰਦਾਸ ਜੀ ਕਹਿੰਦੇ ਕੀ ਹੋਇਆ ਜੇ ਉਹਨਾਂ ਨੇ ਸਰੀਰ ਤਿਆਗ ਦਿੱਤਾ, ਇਹ ਤਾਂ ਤਿਆਗਣਾ ਹੀ ਸੀ। 9 ਸਾਲ ਦੀ ਉਮਰ ਚ ਤਿਆਗ ਦਿੱਤਾ, 90 ਦੇ ਵੀ ਹੋ ਜਾਂਦੇ ਤਾਂ ਵੀ ਤਿਆਗਣਾ ਹੀ ਸੀ ਨਾ। ਜੇ 90 ਦੇ ਵੀ ਹੋ ਜਾਂਦੇ ਤਾਂ ਵੀ ਤਾਂ ਤਿਆਗਣਾ ਹੀ ਸੀ, ਕਿਹੜਾ ਪੱਕਾ ਰੱਖਣਾ ਸੀ। ਜੇ ਬਾਬਾ ਬੁੱਢਾ ਸਾਹਿਬ ਜੀ ਵਰਗੇ ਮਹਾਂਪੁਰਖ ਵੀ ਸਰੀਰ ਤਿਆਗ ਗਏ। ਕਹਿੰਦੇ ਕੀ ਹੋਇਆ ਜੇ ਬਾਬਾ ਅਟਲ ਰਾਏ ਜੀ ਨੇ ਸਰੀਰ ਤਿਆਗ ਦਿੱਤਾ, ਗੁਰੂ ਸਾਹਿਬ ਦੇ ਬਚਨ ਮੰਨ ਕੇ ਉਹ ਸੰਸਾਰ ਵਿੱਚ ਸਦਾ ਲਈ ਜੀਵਤ ਹੋ ਗਏ ਨੇ, ਅੱਜ ਵੀ ਜਿਉਂਦੇ। ਬਾਬਾ ਅਟਲ ਰਾਏ ਜੀ ਅੱਜ ਵੀ ਹਾਜ਼ਰ ਨੇ, ਸ੍ਰੀ ਅੰਮ੍ਰਿਤਸਰ ਸਾਹਿਬ ਜਾਈਏ ਤੇ ਅੱਜ ਵੀ ਬਾਬਾ ਅਟਲ ਰਾਏ ਸਾਹਿਬ ਜੀ ਮਹਾਂਪੁਰਖਾਂ ਦੀ ਪੂਜਾ ਹੁੰਦੀ। ਜਦੋਂ ਸੰਗਤ ਵੇਖ ਲੈ ਬਾਬਾ ਅਟਲ ਜੀ ਦੇ ਅਸਥਾਨ ਨੂੰ ਦੂਰੋਂ ਹੀ ਵੇਖ ਕੇ ਹੀ ਕਹਿੰਦੇ ਬਾਬਾ ਅਟਲ ਪੱਕੀਆਂ ਪਕਾਈਆਂ ਘੱਲ। ਉੱਥੇ ਲੰਗਰ ਨਹੀਂ ਪੱਕਦਾ, ਪਰ ਸਾਰੇ ਸ਼ਹਿਰ ਨਿਵਾਸੀ ਜਿਹੜੇ ਹੈ ਉੱਥੇ ਲੰਗਰ ਪਕਾ ਕੇ ਲਿਆਉਂਦੇ, ਪੱਕੀਆਂ ਪਕਾਈਆਂ ਆਉਂਦੀਆਂ ਵੀ ਆਉਂਦੀ ਜਾਂਦੀ ਜਿਹੜੀ ਸੰਗਤ ਆ ਭੋਜਨ ਛਕੇ। ਇਹ ਪੁਰਾਤਨ ਸਮੇਂ ਤੋਂ ਮਰਿਆਦਾ ਰਹੀ ਹੈ। ਤਦੇ ਇਹ ਬਚਨ ਕਿਹਾ ਜਾਂਦਾ ਨਾ ਵੀ ਪੱਕੀਆਂ ਪਕਾਈਆਂ ਘੱਲ, ਵੀ ਜਿਹੜੇ ਬਾਬਾ ਅਟਲ ਰਾਏ ਜੀ ਦੇ ਚਰਨਾਂ ਚ ਆ ਗਏ ਉਹਨਾਂ ਨੂੰ ਨਮਸਕਾਰ ਕੀਤੀ ਉਹਨਾਂ ਵਾਸਤੇ ਸਾਰੇ ਕਾਰਜ ਸਿੱਧ ਹੋ ਜਾਂਦੇ, ਉਹਨਾਂ ਨੂੰ ਕੁਝ ਵੀ ਕਰਨ ਦੀ ਲੋੜ। ਪੱਕੀਆਂ ਪਕਾਈਆਂ ਘੱਲ ਦਾ ਮਤਲਬ ਹੁੰਦਾ ਵੀ ਹੁਣ ਅਸੀਂ ਨਹੀਂ ਕੁਝ ਕਰਨਾ, ਬਾਬਾ ਅਟਲ ਰਾਏ ਜੀ ਤੁਸੀਂ ਕਰੋ ਸਾਰੀ ਖੇਡ। ਜਿਹੜਾ ਕੋਈ ਮੋਰਚਾ ਅੜ ਜੇ ਉਹਨਾਂ ਨੂੰ ਮਹਾਂਪੁਰਖਾਂ ਨੂੰ ਉੱਥੇ ਬੇਨਤੀ ਕਰੀਏ ਪੂਰਾ ਹੋ ਜਾਂਦਾ ਵੀ ਬਾਬਾ ਜੀ ਇਹ ਤੁਹਾਡਾ ਕਾਰਜ ਆ ਤੁਸੀਂ ਕਰੋ। ਤੋ ਭਾਈ ਗੁਰਦਾਸ ਜੀ ਕਹਿੰਦੇ ਉਹ ਕਿਤੇ ਗਏ ਥੋੜੀ ਨੇ, ਗੁਰੂ ਸਾਹਿਬ ਦੇ ਬਚਨਾਂ ਨਾਲ ਉਹ ਸਦਾ ਵਾਸਤੇ ਜੀਵਨ ਵਾਲੇ ਹੋ ਗਏ। ਹਾਂਜੀ,
ਨਾਮ ਪ੍ਰਤਾਪ ਸੁਜਸ ਸਦ ਕਾਲਾ,
ਨਾਮ ਦੇ ਪ੍ਰਤਾਪ ਕਰਕੇ ਉਹਨਾਂ ਦਾ ਸੁਜਸ ਸਦਾ ਲਈ ਸੰਸਾਰ ਚ ਉਜਾਗਰ ਹੋ ਗਿਆ।
ਰਿਓ ਅਟਲ ਜਗ ਵਿਦਿਤ ਬਿਸਾਲਾ,
ਆਪਣੇ ਨਾਮ ਵਾਂਗੂ ਇਸ ਸੰਸਾਰ ਦੇ ਵਿੱਚ ਉਹ ਅਟਲ ਹੋ ਗਏ ਨੇ। ਉਹਨਾਂ ਦਾ ਨਾਮ ਵੀ ਬਾਬਾ ਅਟਲ ਰਾਏ ਤੇ ਅਟਲ ਹੀ ਹੋ ਗਏ ਨੇ ਜਗਤ ਵਿੱਚ, ਸਾਰੇ ਜਗਤ ਵਿੱਚ ਵਿਦਤ ਹੋ ਗਏ ਨੇ। ਪਹਿਲਾਂ ਕਿਸੇ ਨੂੰ ਪਤਾ ਸੀ ਕਿਸੇ ਨੂੰ ਨਹੀਂ ਸੀ ਪਤਾ ਬਾਬਾ ਟਲ ਰਾਏ ਜੀ ਦਾ, ਸਾਰਿਆਂ ਨੂੰ ਤੇ ਨਹੀਂ ਸੀ ਪਤਾ। ਕਹਿੰਦੇ ਹੁਣ ਹਰ ਇੱਕ ਨੂੰ ਪਤਾ ਲੱਗ ਜਾਏਗਾ ਕਿ ਛੇਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਬਾਬਾ ਟਲ ਰਾਏ ਜੀ ਹਨ। ਹਾਂਜੀ,
ਮ੍ਰਿਦੁਲ ਬਾਕ ਕਹਿ ਕਹਿ ਗੁਰਦਾਸ,
ਇੱਦਾਂ ਬੜੇ ਮਿੱਠੇ ਮਿੱਠੇ ਪਿਆਰੇ ਪਿਆਰੇ ਬਚਨ ਭਾਈ ਗੁਰਦਾਸ ਜੀ ਸੰਗਤ ਨੂੰ ਕਹਿ ਕੇ ਉਹਨਾਂ ਨੂੰ ਧੀਰਜ ਦੇ ਰਹੇ ਨੇ।
ਧੀਰ ਤਰਾਈ ਸ਼ੋਕ ਬਿਨਾਸ਼,
ਸਭ ਨੂੰ ਧੀਰਜ ਰਖਾਇਆ, ਸਭ ਦੇ ਅੰਦਰ ਦਾ ਸ਼ੋਕ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੇ ਬਚਨਾਂ ਨਾਲ ਦੂਰ ਕੀਤਾ।
ਦਿਵਸ ਤੇਰਵੀ ਕੋ ਤਬ ਆਇਓ,
ਇਹਦਾ ਤੇਰਵਾਂ ਦਿਨ ਆ ਗਿਆ।
ਪੰਚਾਮ੍ਰਿਤ ਬਹੁਤ ਕਰਵਾਇਓ,
ਤੇਰਵੇਂ ਦਿਨ ਬਾਬਾ ਟਲ ਰਾਏ ਜੀ ਵਾਸਤੇ ਭੋਗ ਪਾਇਆ ਗਿਆ। ਮਹਾਰਾਜ ਜੀ ਨੇ ਹੁਕਮ ਕੀਤਾ ਕੜਾ ਪ੍ਰਸ਼ਾਦ ਦੀਆਂ ਖੁੱਲੀਆਂ ਦੇਗਾਂ ਤਿਆਰ ਕਰੋ।
ਭੋਗ ਗ੍ਰੰਥ ਸਾਹਿਬ ਕੋ ਪਾਏ,
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਹਿਜ ਪਾਠਾਂ ਦਾ ਭੋਗ ਪਾਇਆ ਬਾਬਾ ਜੀ ਦੇ ਨਿਮਿਤ। ਇਹ ਮਰਿਆਦਾ ਗੁਰੂ ਹਰਗੋਬਿੰਦ ਸਾਹਿਬ ਜੀ ਬੰਨ ਰਹੇ। ਅੱਜ ਕੱਲ ਤਾਂ ਜਣਾ ਖਣਾ ਉੱਠ ਕੇ ਕਿੰਤੂ ਕਰਨ ਲੱਗ ਪੈਂਦਾ, ਅਖੇ ਜੀ ਕੋਈ ਬੰਦਾ ਮਰ ਜੇ ਮਰੇ ਤੋਂ ਬਾਅਦ ਉਹਦਾ ਅਖੰਡ ਪਾਠ ਕਰਨਾ, ਸਹਿਜ ਪਾਠ ਕਰਨਾ, ਕਹਿੰਦਾ ਜੀ ਇਹ ਕਿਹੜਾ ਉਹਨੂੰ ਲੱਗਦਾ ਜਾ ਕੇ। ਏਦਾਂ ਦੇ ਕੱਚਿਆਂ ਪਿੱਲਿਆਂ ਵਾਲੇ ਬੋਲ ਬੋਲਦੇ ਜਿਨ੍ਹਾਂ ਨੂੰ ਸਤਿਗੁਰਾਂ ਦੀ ਬਾਣੀ ਦਾ ਪਾਠ ਵੀ ਚੰਗਾ ਨਹੀਂ ਲੱਗਦਾ। ਵੇਖੋ ਕਲਯੁੱਗ ਦਾ ਸਮਾਂ, ਇਹਨੂੰ ਹੀ ਕਲਯੁੱਗ ਕਹਿੰਦੇ ਆ। ਔਰ ਕਲਯੁੱਗ ਸਿੰਘ ਲਾ ਕੇ ਥੋੜੀ ਆਇਆ ਵੀ ਜਦੋਂ ਗੁਰਬਾਣੀ ਪੜ੍ਹਨ ਦੇ ਉੱਤੇ ਵੀ ਕਿੰਤੂ ਪਰੰਤੂ ਹੋਣ, ਵੀ ਕਿਉਂ ਹੁੰਦੇ ਆ ਅਖੰਡ ਪਾਠ, ਕਿਉਂ ਹੁੰਦੇ ਆ ਸਹਿਜ ਪਾਠ। ਭਲੇ ਮਾਨਸੋ, ਗੁਰਬਾਣੀ ਦਾ ਭਾਵ ਤਾਂ ਵਰਤਣਾ ਹੀ ਵਰਤਣਾ, ਇਹ ਤਾਂ ਕਲਾ ਗੁਰਬਾਣੀ ਦੀ। ਪਰਮੇਸ਼ਰ ਜੋ ਹੈ ਗੁਰਬਾਣੀ, ਗੁਰਬਾਣੀ ਤੇ ਪਰਮੇਸ਼ਰ ਚ ਭੇਦ ਥੋੜੀ ਹੈ। ਜਿੱਥੇ ਗੁਰਬਾਣੀ ਦਾ ਜਾਪ ਹੋਣਾ, ਗੁਰਬਾਣੀ ਦੀ ਕਲਾ ਵਰਤਣੀ ਵਰਤਣੀ ਹੈ। ਤੋ ਛੇਵੇਂ ਪਾਤਸ਼ਾਹ ਨੇ ਆਪ ਮਰਿਆਦਾ ਚਲਾਈ। ਪਹਿਲਾਂ ਜਦੋਂ ਮਾਤਾ ਜੀ ਸੱਚਖੰਡ ਗਏ, ਉਹਨਾਂ ਦੇ ਨਿਮਿਤ ਪਹਿਲਾ ਪਾਠ ਮਹਾਰਾਜ ਜੀ ਨੇ ਕਰਾਇਆ, ਬਾਬਾ ਬੁੱਢਾ ਸਾਹਿਬ ਜੀ ਕੋਲੋਂ ਸੁਣਿਆ। ਜਦੋਂ ਬਾਬਾ ਬੁੱਢਾ ਸਾਹਿਬ ਸੱਚਖੰਡ ਗਏ, ਉਹਨਾਂ ਦੇ ਨਿਮਿਤ ਵੀ ਸਹਿਜ ਪਾਠ ਗੁਰੂ ਹਰਗੋਬਿੰਦ ਸਾਹਿਬ ਨੇ ਕਰਵਾਇਆ। ਤੇ ਹੁਣ ਬਾਬਾ ਟਲ ਰਾਏ ਜੀ ਸੱਚਖੰਡ ਗਏ, ਉਹਨਾਂ ਦੇ ਨਿਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲਾਂ ਸਹਿਜ ਪਾਠ ਹੀ ਹੁੰਦੇ ਸਨ। ਸਭ ਤੋਂ ਪਹਿਲਾ ਅਖੰਡ ਪਾਠ ਨੌਵੇਂ ਗੁਰਦੇਵ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਕਰਾਉਣ ਦਾ ਇਤਿਹਾਸ ਜ਼ਿਕਰ ਆਉਂਦਾ ਕਿ ਉਹਨਾਂ ਨੇ ਕਰਾਇਆ ਦਸਵੇਂ ਪਾਤਸ਼ਾਹ ਦੇ ਪ੍ਰਕਾਸ਼ ਤੋਂ ਪਹਿਲਾਂ ਇਲਾਹਾਬਾਦ। ਫਿਰ ਕਲਗੀਆਂ ਵਾਲੇ ਪਾਤਸ਼ਾਹ ਨੇ ਅਖੰਡ ਪਾਠ ਸਾਹਿਬ ਕਰਾਇਆ ਦਮਦਮਾ ਸਾਹਿਬ ਗੁਰੂ ਕਾਸ਼ੀ। ਫਿਰ ਅਖੰਡ ਪਾਠ ਸਾਹਿਬ ਦੀ ਮਰਿਆਦਾ ਪੰਥ 'ਚ ਚੱਲੀ। ਤੋ ਪਹਿਲਾਂ ਸਹਿਜ ਪਾਠ ਪਾਤਸ਼ਾਹ ਜੀ ਨੇ ਤੇਰਵੇਂ ਦਿਨ ਭੋਗ ਪਵਾਇਆ ਸਹਿਜ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ।
ਬੌਰ ਰਬਾਬੀ ਚੌਂਕੀ ਗਾਏ,
ਭੋਗ ਤੋਂ ਬਾਅਦ ਰਬਾਬੀਆਂ ਨੇ ਕੀਰਤਨ ਕੀਤਾ ਜੋ ਗੁਰੂ ਅਮਰਦਾਸ ਸਾਹਿਬ ਦਾ ਹੁਕਮ। ਅੰਤੇ ਸਤਿਗੁਰ ਬੋਲਿਆ ਮੈਂ ਪਿੱਛਾ ਕੀਰਤਨ ਕਰਿਓ ਨਿਰਬਾਣ ਜੀ। ਕੀਰਤਨ ਹੋਇਆ,
ਪੋਸ਼ਿਸ਼ ਬਹੁ ਮੋਲੀ ਬਨਵਾਈ,
ਬਹੁ ਮੁੱਲੀ ਪੁਸ਼ਾਕ ਬਣਵਾਈ ਛੇਵੇਂ ਪਾਤਸ਼ਾਹ ਨੇ।
ਪੁੱਤਰ ਹਿਤ ਅਰਦਾਸ ਕਰਾਈ,
ਉਹ ਪੁਸ਼ਾਕ ਬਣਾ ਕੇ ਭਾਈ ਗੁਰਦਾਸ ਜੀ ਨੂੰ ਭੇਟਾ ਕੀਤੀ ਜਿਹਨਾਂ ਸਹਿਜ ਪਾਠ ਕੀਤਾ ਸੀ। ਇਹ ਵੀ ਮਰਿਆਦਾ, ਉਹਨਾਂ ਨੂੰ ਪੁਸ਼ਾਕ ਭੇਟ ਕੀਤੀ ਤੇ ਪੁੱਤਰ ਦੇ ਨਿਮਿਤ ਅਰਦਾਸ ਬੇਨਤੀ ਕਰਵਾਈ।
ਸਭ ਮੈਂ ਪੰਚਾਮ੍ਰਿਤ ਵਰਤਾਇਓ,
ਪਾ ਕੇ ਦੀਵਾਨ ਦੀ ਸਮਾਪਤੀ ਕਰਕੇ ਸਾਰੀ ਸੰਗਤ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ।
ਸ਼ੋਕ ਸਦਨ ਤੇ ਸਕਲ ਨਸਾਇਓ,
ਘਰ ਦਾ ਜਿੰਨਾ ਸ਼ੋਕ ਸੀ ਸਾਰਾ ਦੂਰ ਕੀਤਾ।
ਗੁਰ ਘਰ ਕੀ ਮਰਜਾਦਾ ਜੀਤੀ,
ਗੁਰੂ ਘਰ ਦੀ ਜਿੰਨੀ ਮਰਿਆਦਾ ਹੈ, ਗੁਰੂ ਘਰ ਦੇ ਵਿੱਚ ਜਿੰਨੀ ਵੀ ਮਰਿਆਦਾ ਹੈ,
ਸਤਿਗੁਰ ਕਰਵਾਇਸ ਤਬ ਤੇਤੀ,
ਉਹ ਸਾਰੀ ਮਰਿਆਦਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਰਵਾਈ।
ਅਗਲੇ ਦਿਵਸ ਵਿਸਰਜਨ ਕਰੇ,
ਭੋਗ ਪਾਣ ਤੋਂ ਬਾਅਦ ਬਾਬਾ ਟਲ ਰਾਏ ਜੀ ਦਾ ਅਗਲੇ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰੀ ਸੰਗਤ ਨੂੰ ਵਿਦਾ ਕੀਤਾ।
ਟਲ ਰਾਏ ਹਿਤ ਆਈ ਜੋ ਬਰੇ,
ਬਾਬਾ ਟਲ ਰਾਏ ਜੀ ਦੇ ਨਿਮਿਤ ਜਿਹੜੀ ਸੰਗਤ ਆਈ ਸੀ ਕਿ ਬਾਬਾ ਜੀ ਦੇ ਭੋਗ ਤੇ ਜਾਣਾ, ਉਹ ਬੇਅੰਤ ਸੰਗਤਾਂ ਆਈਆਂ ਸੀ ਦਰਬਾਰ ਸਾਹਿਬ, ਉਹ ਸਾਰੀਆਂ ਸੰਗਤਾਂ ਵਾਰੋ ਵੇਰੀ ਵਿਦਾ ਹੋਣ ਲੱਗੀਆਂ।
ਤ੍ਰਿਆ ਜੁੱਤ ਦਾਸ ਨਾਰਾਇਣ ਗਏਓ,
ਬਾਬਾ ਨਾਰਾਇਣ ਦਾਸ ਜੀ ਵੀ ਸਤਿਗੁਰਾਂ ਤੋਂ ਵਿਦਾ ਹੋ ਕੇ ਗਏ।
ਪੁਰ ਡੱਲੇ ਜਸ ਉਚਰਤ ਪਏਓ,
ਡੱਲੇ ਪਿੰਡ ਚ ਗਏ, ਸੁਲਤਾਨਪੁਰ ਸਾਹਿਬ ਦੇ ਲਾਗੇ ਨਗਰ ਡੱਲਾ, ਡੱਲੇ ਪਿੰਡ ਚ ਗਏ, ਉੱਥੇ ਜਾ ਕੇ ਗੁਰੂ ਘਰ ਦੀ ਵਡਿਆਈ ਕੀਤੀ, ਗੁਰੂ ਘਰ ਦਾ ਜਸ ਕੀਤਾ।
ਦੁਆਰਾ ਭਾਗਣ ਸਹਿਤ ਸਿਧਾਰਾ,
ਭਾਈ ਦੁਆਰਾ ਜੀ ਮਾਈ ਭਾਗਣ ਦੇ ਸਮੇਤ ਆਪਣੇ ਨਗਰ ਮੰਡਿਆਲੀ
महाराज जी की जड़ी शादी हुई मंडियाली हुई तीसरी शादी तो मंडियाली गए हन
गुरु अमर को बंश पधारा
पल्लिया दे जिन्ने साहिबजादे आए सन ओ भी गुरु पातशाह कोल विदा होके गए गोइंदवाल साहब
तेहण गए खडूर मजारी
जिन्ने त्रेण साहिबजादे सी ओ खडूर साहब गए हन
रामा गमन्यो ली निज नारी
भाई रामा जी अपनी घरवाली नू नाल लै करके
इनते आद जो आवत पए
ओ भी विदा हो गए महाराज जी दे कोलों
गुरसों मिल मिल निज कर गए
सब सतगुरु जी नू मिल मिल के महाराज जी कोलो विदा होए
सब ही सुन सुन अचरज गाथा
जिन्ने भी सतगुरु सच्चे पातशाह जी दे घर दी अचरज कथा सुनी बाबा टल राय जी दे सचखंड जान दा प्रसंग सुनिया
सिस जीवायस अजमत साथा
किवें अपनी अजमत दे बल नाल बाबा टल राय जी ने एक बालक नू जिउंदा कीता
पिता रिसियो जब हीरन कीना
पर जदों पिता जी इस गल तो नाराज होए पिता जी ने अपनी नाराजगी प्रगट की छेवें गुरुदेव ने
अपनो तन तब त्यागन कीना
उस बालक दी थां ते अपना तन त्याग के महापुरख सचखंड गए बाबा टल राय जी ऐसी उच्च अवस्था दे महात्मा सन
महापुरख पूरन अस कोई
कहिंदे महापुरख ऐसा कोई पूरन विरला ही हुंदा संसार विच
बाल बैस अस अजमत होई
जिहड़ा बाल उमर दे विच एडी वड्डी अजमत दा धारनी होवे खालसा जी छोटी उमर विच नहीं तां अक्सर साधक साधना करके बड़ी लम्मी तपस्या करके ऐसी अजमत हासिल कर दे कहिंदे बचपन विच बाल रूप ची जिन्हां दे कोल एडी वड्डी अजमत सी ओ कोई साधारण बालक नहीं सन ओ भी कोई अवतारी पुरख जापदे सन
कहीं सुने बिस्मे इम सारे
एदां सारे आपो विच गल्लां करदे सुनदे ते हैरान हुंदे हन
निज निज पुर अर ग्राम उचारे
सारे आपो अपने नगरां ग्रामां शहरां पिंडां च जाके इस गल दी चर्चा करदे हन
कीतक कई सबन ते पारी
कई कहंदे के बाबा टल राय जी सब तो भारी वड्डे सन
गादी श्री नानक सुखकारी
कहंदे जे बाबा टल राय जी शरीर च रहिंदे ते गुरु नानक साहब दी गद्दी ते इन्हां नहीं बैठना सी इथों तक भी कई गल्लां करदे सिखां दी आपो अपनियां भावनावां ने पर ए तां फैसला तुर दरगाह तों ही होया होया सी भी सतवें पातशाह ने बहना गद्दी ते पर सिख जिवें जिवें उन्हां दीआं भावनावां कहिंदे जिहड़े हिसाब नाल बाबा टल राय जी एडी उच्ची अवस्था दे मालक सी जे उह शरीर च रहिंदे ते उन्हां ने गद्दी दे मालक बनना सी
जिनके सम जग पयो न कोई
कहिंदे बाल अवस्था विच एडी वड्डी ताकत होनी उन्हां दे समान कोई दूजा नहीं
दास कने अजमत जुते होई
इथों तक के जेडे जेडे बाबा टल राय जी दी सेवा करदे सी ओ भी अजमतां दे सहत हो गए दास उन्हां दी सेवा करन वालियां नूं भी करामातां मिल गईयां
लाखों भगत ज्ञान जुत वै के
गुरु घर दी ए वड्डी बरकत है गुरु नानक साहब दी गद्दी दा ए बड़ा वड्डा प्रताप है के लखां ही भगत ने गुरु नानक साहब दे घर वे जेड़े ज्ञान दे सहत हो गए
लियो परम पद गुरमत पै के
और गुरु दी मत लै के परम पदवी नू प्राप्त हो गए गुरु नानक दी गद्दी दी वड्याई है
दास दास के दास बिसाले
गुरु घर दे जेड़े दास ने अगों जेड़े उना दे दास अगों उना दे भी जेड़े दास ने
इस करके पे अजमत वाले
ओ भी अजमत वाले हो गए एडी वड्डी वड्याई गुरु घर दी गुरु घर दे दासां दे जेड़े अगों दास ने फिर अगों जेड़े उना दे दास ने कहिंदे ओ भी करामाती हो गए अजमत उना दे घर विच भी आ गई
करामात साहिब सुत होवा
ए तां गुरु साहिब जी दे साहिबजादे सी ए तां करामाती होणे ही सन इना विच तां अजमत होनी सी
इसमें क्या अचरज तुम जोवा
एदे च केड़ी कोई हैरानी वाली गल है एदे च केड़ा कोई अचरजता भरी बात है
शाह जां जगपत इस काला
इस वेले हिंदुस्तान दा बादशाह शाहजहान है
करियो ताए सो जंग कराला
गुरु हरगोबिंद साहब छेवें पातशाह ने ओदे नाल जंग लड़िया हिंदुस्तान दा बादशाह शाहजहान कहा जांदा है
ਉਹਦੇ ਨਾਲ ਸਤਿਗੁਰੂ ਛੇਵੇਂ ਪਾਤਸ਼ਾਹ ਨੇ ਜੰਗ ਲੜਿਆ।
ਅੱਜ ਕੌਣ ਤੇ ਸੰਗ ਬਿਗਾਰੇ,
ਕੌਣ ਅੱਜ ਏਡਾ ਤਾਕਤਵਰ ਗੁਰੂ ਸਾਹਿਬ ਤੋਂ ਬਿਨਾਂ ਜਿਹੜਾ ਸ਼ਾਹਜਹਾਨ ਦੇ ਨਾਲ ਜੰਗ ਕਰੇ ਉਹਦੇ ਨਾਲ ਵਿਗਾੜ ਪਾ ਸਕੇ।
ਐਸੇ ਸ਼ਾਹ ਜਿਨੋ ਤੇ ਹਾਰੇ,
ਔਰ ਏਡਾ ਵੱਡਾ ਸ਼ਾਹ ਜਿਸ ਸਤਿਗੁਰੂ ਜੀ ਦੇ ਸਾਹਮਣੇ ਜੰਗ ਕਰਕੇ ਹਾਰ ਗਿਆ, ਹਾਰ ਕੇ ਗਈ ਨਾ ਉਹਦੀ ਫੌਜ, ਕਹਿੰਦੇ ਏਡਾ ਵੱਡਾ ਬਾਦਸ਼ਾਹ ਜਿਹੜਾ ਗੁਰੂ ਸਾਹਿਬ ਦੇ ਸਾਹਮਣੇ ਹਾਰਿਆ।
ਪੰਚ ਗੁਰੂ ਵਰਤੇ ਵਿੱਚ ਪੀਰੀ,
ਏਡਾ ਵੱਡਾ ਪ੍ਰਤਾਪ ਹੈ ਸਤਿਗੁਰਾਂ ਦੇ ਘਰ ਦਾ, ਪੰਜ ਗੁਰੂ ਸਾਹਿਬਾਨ ਪੀਰੀ ਵਿੱਚ ਹੀ ਵਰਤੇ ਹੈ, ਉਹਨਾਂ ਨੇ ਸੰਤ ਬਿਰਤੀ ਰੱਖੀ ਹੈ।
ਅਬ ਦੁਐ ਧਰ ਪੀਰੀ ਅਰ ਮੀਰੀ,
ਹੁਣ ਦੋਵੇਂ ਹੀ ਚੀਜ਼ਾਂ ਆ ਗਈਆਂ ਗੁਰੂ ਘਰ ਚ, ਪੀਰੀ ਵੀ ਤੇ ਮੀਰੀ ਵੀ। ਪੀਰੀ ਤਾਂ ਪਹਿਲੋਂ ਹੀ ਸੀ, ਹੁਣ ਨਾਲ ਸਤਿਗੁਰਾਂ ਨੇ ਮੀਰੀ ਵੀ ਧਾਰਨ ਕਰ ਲਈ ਹੈ।
ਅਜ਼ਮਤ ਜੁਤ ਕੋ ਪੀਰ ਨਾ ਅਰੇ,
ਵੱਡੇ ਵੱਡੇ ਅਜ਼ਮਤੀ ਪੀਰ ਜਿਹੜੇ ਆਪਣੇ ਆਪ ਨੂੰ ਕਰਾਮਾਤੀ ਕਹਾਉਂਦੇ ਹੈ, ਉਹ ਪੀਰ ਸਤਿਗੁਰਾਂ ਦੇ ਸਾਹਮਣੇ ਅੜ ਨਹੀਂ ਸਕਦੇ।
ਕੋ ਅਸਮੀਰ ਜੇ ਤਰਾਸ ਨਾ ਤਰੇ,
ਦੁਨੀਆਂ ਚ ਬੜੇ ਬੜੇ ਮੀਰ ਨੇ, ਪਾਤਸ਼ਾਹ ਨੇ, ਕਿਹੜਾ ਇਹੋ ਜਿਹਾ ਮੀਰ ਹੈ ਜਿਹੜਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਅੜ ਸਕੇ? ਨਾ ਕੋਈ ਪੀਰ ਅੜ ਸਕਦਾ, ਨਾ ਕੋਈ ਮੀਰ ਅੜ ਸਕਦਾ ਹੈ।
ਤਿਸ ਘਰ ਕੋ ਬੰਧਨ ਹੀ ਬਣੇ,
ਐਸੇ ਘਰ ਨੂੰ ਮੱਥਾ ਹੀ ਟੇਕਣਾ ਬਣਦਾ, ਐਸੇ ਘਰ ਦੇ ਵਿੱਚ ਤਾਂ ਸਿਰ ਧਰ ਦਈਏ ਤੇ ਚੁੱਕੀਏ ਹੀ ਨਾ, ਬਾਰ ਬਾਰ ਵੰਦਨਾ ਕਰੀ ਜਾਈਏ।
ਇਮ ਜਗ ਸਗਰੂ ਗੁਰ ਜਸ ਪਨੇ,
ਇਹ ਤਾਂ ਸਾਰਾ ਜਗ ਗੁਰੂ ਸਾਹਿਬ ਜੀ ਦੀ ਉਪਮਾ ਕਰਦਾ, ਸਾਰੇ ਸੰਸਾਰ ਦੇ ਜੀ ਗੁਰੂ ਸਾਹਿਬ ਦਾ ਜਸ ਕਰਦੇ ਨੇ।
ਸ਼੍ਰੀ ਸਤਿਗੁਰ ਹਰ ਗੋਬਿੰਦ ਚੰਦ,
ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ,
ਬੈਠੇ ਤਖਤ ਅਕਾਲ ਬਿਲੰਦ,
ਸ਼੍ਰੀ ਅਕਾਲ ਤਖਤ ਸਾਹਿਬ ਜੋ ਵੱਡਾ ਤਖਤ ਹੈ ਖਾਲਸੇ ਪੰਥ ਦਾ, ਉਸ ਤਖਤ ਦੇ ਉੱਤੇ ਸਤਿਗੁਰੂ ਜੀ ਸਜਦੇ ਹਨ।
ਵੱਡੋ ਕੁਟੰਬ ਭਇਓ ਜਿਨ ਕੇਰ,
ਮਹਾਰਾਜ ਜੀ ਦਾ ਪਰਿਵਾਰ ਵਧਿਆ ਹੈ, ਪੰਜਵੇਂ ਪਾਤਸ਼ਾਹ ਦੇ ਬਚਨ ਫਲੀ ਭੂਤ ਹੋਏ ਨੇ।
ਸੁੱਤ ਪੋਤਰਾ ਸੰਬੰਧ ਬਡੇਰ,
ਮਹਾਰਾਜ ਸੱਚੀ ਪਾਤਸ਼ਾਹ ਦੇ ਪੁੱਤ ਨੇ, ਫਿਰ ਅੱਗੇ ਪੋਤਰੇ ਦਾ ਵੀ ਜਨਮ ਹੋ ਗਿਆ।
ਸਭ ਮੈਂ ਵਰਤੇ ਸਹਿਜ ਸੁਭਾਏ,
ਪਾਤਸ਼ਾਹ ਸਾਰਿਆਂ ਵਿੱਚ ਵਰਤਦੇ ਸਹਿਜ ਸੁਭਾਏ।
ਜਿਮ ਅਰਬਿੰਦ ਨਾ ਜਲ ਲਿਪਤਾਏ,
ਗ੍ਰਿਸਤ ਆਸ਼ਰਮ ਚ ਵਰਤਦੇ ਨੇ ਪਰ ਵਰਤ ਕੇ ਵੀ ਨਿਰਲੇਪ ਨੇ। ਪੁੱਛੇ ਜੀ ਕਿਵੇਂ? ਕਹਿੰਦੇ ਜਿਵੇਂ ਕਮਲ ਦਾ ਫੁੱਲ ਪਾਣੀ ਚ ਰਹਿ ਕੇ ਵੀ ਪਾਣੀ ਤੋਂ ਨਿਰਲੇਪ ਰਹਿੰਦਾ, ਏਦਾਂ ਗ੍ਰਿਸਤੀ ਨੇ ਪਰਿਵਾਰ ਵਿੱਚ ਵਰਤਦੇ ਹੋਏ ਵੀ ਪਰਿਵਾਰ ਤੋਂ ਨਿਰਲੇਪ ਹਨ।
ਹਰਖ ਸ਼ੋਕ ਉਪਜੀ ਬਹੁ ਬਾਰ,
ਘਰ ਹੈ ਗ੍ਰਿਸਤੀਆਂ ਦੇ ਘਰਾਂ ਵਿੱਚ ਸ਼ੋਕ ਵੀ ਹੋ ਸਕਦਾ, ਖੇੜਾ ਵੀ ਹੋ ਸਕਦਾ। ਕਹਿੰਦੇ ਕਈ ਏਦਾਂ ਦੇ ਸਬੱਬ, ਕਦੇ ਖੁਸ਼ੀ ਆ ਗਈ, ਕਦੇ ਗਮ ਆ ਗਿਆ।
ਮਿੱਟੀ ਸੁਕਿਮ ਜੋ ਵਧਿਓ ਪਰਿਵਾਰ,
ਕਹਿੰਦੇ ਏਡਾ ਵੱਡਾ ਪਰਿਵਾਰ ਹੈ ਤੇ ਏਡੇ ਵੱਡੇ ਪਰਿਵਾਰ ਚ ਕਿਤੇ ਕਿਸੇ ਨੂੰ ਕੋਈ ਸਮੱਸਿਆ ਆ ਗਈ, ਕਿਤੇ ਕੋਈ ਖੁਸ਼ੀ, ਕਿਤੇ ਕੋਈ ਗਮੀ, ਕਹਿੰਦੇ ਏਦਾਂ ਹੋ ਰਿਹਾ।
ਦੁੱਖ ਸੁੱਖ ਸਦਾ ਸੰਗ ਹੀ ਰਹੇ,
ਕਿਉਂਕਿ ਦੁੱਖ ਸੁੱਖ ਤਾਂ ਇਹ ਸਰੀਰ ਦੇ ਕੱਪੜੇ ਨੇ, ਨਾਲ ਹੀ ਰਹਿੰਦੇ ਹਨ।
ਕਬ ਪ੍ਰਿਯ ਕਬ ਅਪ੍ਰਿਯ ਹੋਏ ਚਾਹੇ,
ਕਦੇ ਕੋਈ ਪਿਆਰਾ ਕੰਮ ਹੋ ਜਾਂਦਾ, ਕਦੇ ਨਾ ਭਾਉਣ ਵਾਲਾ ਕੰਮ ਵੀ ਹੋ ਜਾਂਦਾ।
ਇਸ ਤੇ ਹਰਖ ਸ਼ੋਕ ਉਪਜੰਤੇ,
ਇਹਦੇ ਕਰਕੇ ਬੰਦੇ ਦੇ ਹਿਰਦੇ ਚ ਹਰਖ ਤੇ ਸੋਗ ਦੀਆਂ ਬਿਰਤੀਆਂ, ਜੇ ਮਨ ਭਾਉਂਦਾ ਹੋ ਜੇ ਤਾਂ ਖੁਸ਼ੀ, ਮਨ ਭਾਉਂਦਾ ਨਾ ਹੋਵੇ ਤੇ ਦੁੱਖ, ਇਹ ਬਿਰਤੀ ਪੈਦਾ ਹੁੰਦੀ ਹੈ।
ਰਾਗ ਦੁਐਖ ਕੋ ਬਹੁਰ ਬਦੰਤੇ,
ਇਹਦੇ ਕਰਕੇ ਬੰਦੇ ਦੇ ਮਨ ਚ ਰਾਗ ਤੇ ਦੁਵੈਸ਼ ਵਧਦਾ ਹੈ।
ਦਿਨ ਤੇ ਉਪਜੇ ਬ੍ਰਿੰਦ ਵਿਕਾਰਾ,
ਇਹਨਾਂ ਕਰਕੇ ਬੰਦੇ ਦੇ ਮਨ ਚ ਫਿਰ ਵਿਕਾਰ ਪਏ, ਜਿੱਥੇ ਰਾਗ ਦੁਵੈਸ਼ ਹੋਵੇਗੀ ਉੱਥੇ ਮਨ ਚ ਵਿਕਾਰ ਵੀ ਹੋਣਗੇ।
ਫਸੇ ਸਕਲਈ ਜੀਵ ਸੰਸਾਰਾ,
ਸੰਸਾਰ ਦੇ ਜਿੰਨੇ ਜੀ ਜੰਤ ਨੇ ਏਦਾਂ ਹੀ ਫਸੇ ਹੋਏ ਨੇ ਇਹਨਾਂ ਵਿਕਾਰਾਂ ਵਿੱਚ।
ਸਭ ਕੋ ਮੂਲ ਲਖੋ ਤਨ ਹੰਤਾ,
ਹੁਣ ਇਹਨਾਂ ਸਾਰਿਆਂ ਦਾ ਮੂਲ ਕੀ ਹੈ? ਇਹ ਜਿੰਨੇ ਵਿਕਾਰ ਨੇ, ਰਾਗ ਦੁਵੈਸ਼ ਦੀਆਂ ਬਿਰਤੀਆਂ ਨੇ, ਹਰਖ ਸੋਗ ਚ ਰਹਿੰਦੀ ਬਿਰਤੀ, ਇਹਦਾ ਮੂਲ ਕੀ ਹੈ? ਕਹਿੰਦੇ ਇਹਦਾ ਮੂਲ ਹੈ ਸਰੀਰ ਦੀ ਹੰਗਤਾ, ਕਿ ਮੈਂ ਤਨ ਹਾਂ। ਇਹ ਜਦੋਂ ਮੰਨਦੇ ਹਾਂ ਮੈਂ ਸਰੀਰ ਹਾਂ, ਜਦੋਂ ਇਹ ਮੰਨਦੇ ਹਾਂ, ਕਹਿੰਦੇ ਫਿਰ ਇਹੀ ਮੂਲ ਹੈ ਸਰੀਰ ਦੀ ਹੰਗਤਾ, ਹੀ ਮੂਲ ਹੈ ਇਸ ਸਾਰੇ ਵਿਕਾਰਾਂ ਦਾ।
ਪੁਨ ਮਮਤਾ ਇਸ ਤੇ ਉਪਜੰਤਾ,
ਇਹਦੇ ਤੋਂ ਹੀ ਮਮਤਾ ਪੈਦਾ ਹੁੰਦੀ, ਮੇਰਾ ਸਰੀਰ ਹੈ, ਇਹਦੇ ਨਾਲ ਜੁੜੀਆਂ ਚੀਜ਼ਾਂ ਦੇ ਨਾਲ ਫਿਰ ਦੁੱਖ ਸੁੱਖ ਹੁੰਦਾ।
ਇਤ ਤੇ ਆਗੇ ਉਤਪਤ ਜਾਨੋ,
ਕਹਿੰਦੇ ਇਹਦੇ ਤੋਂ ਹੀ ਅੱਗੇ ਫਿਰ ਸਾਰੀ ਉਤਪਤੀ ਹੁੰਦੀ, ਜਨਮ ਮਰਨ ਵੀ ਇਸੇ ਸਰੀਰ ਦੀ ਹੰਗਤਾ ਮਮਤਾ ਕਰਕੇ ਹੈ।
ਰਾਗ ਦੁਐਖ ਆਦਿਕ ਜੇ ਮਾਨੋ,
ਜਿੰਨੇ ਰਾਗ ਦੁਵੈਸ਼ ਹਰਖ ਸੋਗ ਇਹ ਜਿੰਨੀਆਂ ਬਿਰਤੀਆਂ ਨੇ ਇਹਨਾਂ ਸਾਰਿਆਂ ਦਾ ਮੂਲ ਸਰੀਰ ਦੀ ਹੰਗਤਾ ਹੀ ਹੈ।
ਸੋ ਹੰਤਾ ਮਮਤਾ ਵੱਡ ਦੋਈ,
ਇਹ ਹੰਗਤਾ ਤੇ ਮਮਤਾ ਦੀਆਂ ਦੋ ਬਿਰਤੀਆਂ ਹਨ।
ਗੁਰ ਕੈ ਤੀਨ ਕਾਲ ਨੇ ਹੋਈ,
ਗੁਰੂ ਹਰਗੋਬਿੰਦ ਸਾਹਿਬ ਜੀ ਵਿੱਚ ਤਿੰਨੇ ਕਾਲਾਂ ਚ ਨਹੀਂ ਦਿਸਦੀਆਂ, ਨਾ ਪਹਿਲਾਂ ਨਾ ਹੁਣ ਨਾ ਅੱਗੇ, ਨਾ ਹੰਗਤਾ ਨਾ ਮਮਤਾ, ਇਹ ਦੋਵੇਂ ਬਿਰਤੀਆਂ ਮਹਾਰਾਜ ਜੀ ਵਿੱਚ ਤਿੰਨਾਂ ਕਾਲਾਂ ਚ ਨਹੀਂ ਨਜ਼ਰ ਆਉਂਦੀਆਂ।
ਜੇ ਕਾਰਨ ਕੋ ਲੀਸ਼ ਨਾ ਜਾਣ,
ਕਹਿੰਦੇ ਜਿੱਥੇ ਕਾਰਨ ਹੀ ਨਾ ਹੋਵੇ, ਜਿੱਥੇ ਬੀਜ ਹੀ ਨਾ ਹੋਵੇ, ਦਰਖਤ ਕਿੱਥੇ ਉੱਗਣਾ ਸੀ। ਕਹਿੰਦੇ ਜਿੱਥੇ ਕਾਰਨ ਹੀ ਨਹੀਂ ਹੰਗਤਾ ਮਮਤਾ ਨਹੀਂ ਤੇ ਬਾਕੀ ਵਿਕਾਰ ਕਿੱਥੇ ਆਉਣੇ ਸੀ, ਬੀਜ ਹੀ ਨਹੀਂ ਹੈ।
ਹਾਂਜੀ, ਕਿਉਂ ਕਾਰਜ ਉਪਜੀ ਤਿਸ ਥਾਨ,
ਉੱਥੇ ਕਾਰਜ ਕਿਵੇਂ ਹੋ ਸਕਦਾ ਜਿੱਥੇ ਕਾਰਨ ਹੀ ਨਾ ਹੋਵੇ।
ਜਿਸ ਤਰਨੀ ਮੈਂ ਬੀਰਜ ਬੋਵੋ,
ਕਹਿੰਦੇ ਜਿਹੜੀ ਧਰਤੀ ਚ ਬੀਜ ਬੀਜੀਏ,
ਦਲ ਫਲ ਸਹਿਤ ਤਾਂ ਤਰੁ ਜੋਵੋ,
ਉੱਥੇ ਹੀ ਦਰਖਤ ਪੈਦਾ ਹੁੰਦਾ, ਪੱਤੇ ਫੁੱਲ ਫਲ ਉੱਥੋਂ ਹੀ ਪੈਦਾ ਹੁੰਦੇ ਨੇ।
ਜਿਸ ਅਵਨੀ ਮੈਂ ਬੀਜ ਨ ਪਰਿਓ,
ਜਿਹੜੀ ਧਰਤੀ ਚ ਬੀਜ ਬੀਜਿਆ ਹੀ ਨਾ ਹੋਵੇ,
ਕਿਉਂ ਦਲ ਫਲ ਜੁਤ ਹੋਏ ਤਰੁ ਹਰਿਓ,
ਉੱਥੇ ਦਰਖਤ ਕਿਵੇਂ ਉੱਗਣਾ ਸੀ, ਉੱਥੇ ਪੱਤੇ ਤੇ ਟਹਿਣੀਆਂ ਫੁੱਲ ਫਲ ਕਿਵੇਂ ਦਿਸਣੇ ਸੀ ਜੇ ਬੀਜ ਹੀ ਨਹੀਂ ਬੀਜਿਆ।
ਸਦਾ ਏਕ ਰਸ ਮੈਂ ਬ੍ਰਿਤੀ ਰਹੇ,
ਏਦਾਂ ਜੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਹੰਗਤਾ ਮਮਤਾ ਦਾ ਬੀਜ ਹੀ ਕੋਈ ਨਹੀਂ, ਉੱਥੇ ਵਿਕਾਰ ਕਿੱਥੇ ਫੁਰਨੇ ਸੀ, ਇਹ ਪੌਦਾ ਕਿੱਥੇ ਪੈਦਾ ਹੋਣਾ ਸੀ। ਸਤਿਗੁਰੂ ਜੀ ਦੀ ਬਿਰਤੀ ਸਦਾ ਇੱਕ ਰਸ ਰਹਿੰਦੀ ਹੈ ਬ੍ਰਹਮਾਕਾਰ।
ਉਥਿਤੀ ਨਕਬੂ ਸਮਾਧੀ ਆਏ,
ਉਥੋਂ ਕਦੇ ਵੀ ਉਥਿਤੀ ਨਹੀਂ ਹੁੰਦੀ, ਯਾਨੀ ਕਿ ਉਥੋਂ ਕਦੇ ਵੀ ਬਿਰਤੀ ਬਾਹਰ ਮੁਖੀ ਨਹੀਂ ਹੁੰਦੀ, ਸਦਾ ਸਮਾਧੀ ਚ ਹੀ ਰਹਿੰਦੇ ਛੇਵੇਂ ਪਾਤਸ਼ਾਹ।
ਨਿਸ ਦਿਨ ਜੋ ਵਿਚਰੇ ਬਹੁ ਬਾਰੀ,
ਜਿਹੜਾ ਰਾਤ ਦਿਨ ਸਤਿਗੁਰੂ ਜੀ ਬਾਹਰ ਵਿਚਰਦੇ ਹਨ,
ਕੋਸ਼ਿਸ਼ ਸ਼ੁਸ਼ਕ ਰਾਖ ਕਰ ਸਾਰੀ,
ਕਹਿੰਦੇ ਇਹ ਤਾਂ ਉਹ ਗੱਲ ਹੈ ਵੀ ਪਾਣੀ ਵਿੱਚ ਰਹਿੰਦਿਆਂ ਵੀ ਪਾਣੀ ਤੋਂ ਆਪਣੀ ਪੁਸ਼ਾਕ ਨੂੰ ਸੁੱਕਿਆਂ ਰੱਖਣਾ, ਗ੍ਰਿਸਤ ਮਾਰਗ ਚ ਵਿਚਰਦਿਆਂ ਵੀ ਸਤਿਗੁਰੂ ਜੀ ਨਿਰਲੇਪ ਵਿਚਰਦੇ ਨੇ।
ਅੰਜਨ ਕੋਸ਼ਟ ਬਸਬੋ ਹੋਵੇ,
ਜਾਂ ਏਦਾਂ ਕਹਿ ਲੋ ਵੀ ਕਾਲਖ ਭਰਿਆ ਕੋਠਾ ਹੈ, ਉਹਦੇ ਵਿੱਚ ਕੋਈ ਚਲਾ ਜਾਏ,
ਵਸਤ੍ਰ ਸ਼ਿਆਮਤਾ ਕਬਹੂ ਨਾ ਛੂਵੇ,
ਤੇ ਉਸ ਕੋਠੇ ਦੀ ਕਾਲਖ ਉਹਨੂੰ ਨਾ ਲੱਗੇ, ਜਿਵੇਂ ਜਾਵੇ ਓਦਾਂ ਹੀ ਨਿਕਲ ਆਵੇ। ਕਹਿੰਦੇ ਵੱਡੀ ਅਸਚਰਜ ਖੇਡ ਹੈ ਗੁਰੂ ਘਰ ਦੀ।
ਗ੍ਰਸਤ ਬਿਖੇ ਦਿਨ ਰੈਨ ਗੁਜ਼ਾਰਨ,
ਗ੍ਰਸਤ ਮਾਰਗ ਵਿੱਚ ਸਤਿਗੁਰੂ ਜੀ ਰਾਤ ਦਿਨ ਵਿਚਰਦੇ ਨੇ।
ਹਰਖ ਸ਼ੋਕ ਕੇ ਬੋਜੈ ਕਾਰਨ,
ਗ੍ਰਸਤੀਆਂ ਦੇ ਘਰ ਹੁਣ ਹਰਖ ਸੋਗ ਦੇ ਕਈ ਕਾਰਨ ਬਣਦੇ ਹਨ।
ਸੋਨੇ ਹੋਣ ਦੀਤ ਮਨ ਮਾਈ,
ਪਾਤਸ਼ਾਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਣੇ ਮਨ ਚ ਉਤਪੰਨ ਹੀ ਨਹੀਂ ਹੋਣ ਦਿੰਦੇ, ਇਹ ਸਾਰੇ ਖਿਆਲਾਤ ਗੁਰਦੇਵ ਦੇ ਅੰਦਰ ਉਪਜਦੇ ਹੀ ਨਹੀਂ।
ਗੁਰਬਿਨ ਆਨ ਪਿਖੇ ਇਹ ਨਾਈ,
ਕਹਿੰਦੇ ਸਤਿਗੁਰਾਂ ਤੋਂ ਬਿਨਾਂ ਇਸ ਖੇਡ ਨੂੰ ਹੋਰ ਕੌਣ ਜਾਣ ਸਕਦਾ।
ਜਿਸ ਪਰ ਕਿਰਪਾ ਕਰੇ ਦੇ ਸਿਖਾ,
ਕਹਿੰਦੇ ਹਾਂ ਉਹ ਜਾਣ ਸਕਦਾ ਜਿਹਨੂੰ ਗੁਰੂ ਹਰਗੋਬਿੰਦ ਸਾਹਿਬ ਆਪਣੀ ਕਿਰਪਾ ਕਰਕੇ ਜਣਾ ਦੇਣ, ਉਹਨੂੰ ਸਿੱਖਿਆ ਦੇ ਕੇ ਜਣਾ ਦੇਣ।
ਤਿਸੂ ਅਸ ਕੋਤਕ ਉਰ ਦੀਖਾ,
ਕੋਈ ਇਸ ਕੌਤਕ ਨੂੰ ਆਪਣੇ ਅੰਦਰ ਵੇਖਦਾ।
ਯਾ ਤੇ ਸਦਾ ਗੁਰੂ ਕੀ ਸ਼ਰਨੀ,
ਇਸ ਕਰਕੇ ਗੁਰਸਿੱਖੋ ਸਦਾ ਗੁਰੂ ਦੀ ਸ਼ਰਨ ਪਏ ਰਹੋ।
ਪਰੇ ਰਹੋ ਸ਼ਰਧਾ ਉਰ ਤਰਨੀ,
ਮਨ ਚ ਸ਼ਰਧਾ ਧਾਰ ਕੇ ਗੁਰੂ ਦੀ ਸ਼ਰਨ ਚ ਪਏ ਰਹੋ।
ਜਬੇ ਕਿਰਪਾਲ ਕਿਰਪਾ ਕਰ ਦੇਖੇ,
ਜਦੋਂ ਕਿਰਪਾਲੂ ਸਤਿਗੁਰੂ ਜੀ ਕਿਰਪਾ ਕਰਕੇ ਵੇਖਣਗੇ।
ਮਨ ਵਿਕਾਰ ਹਰ ਦੇਹ ਅਸ਼ੇਖੇ,
ਮਨ ਦੇ ਵਿਕਾਰ ਹਰ ਲੈਣਗੇ ਤੇ ਹਿਰਦੇ ਦਾ ਆਨੰਦ ਬਖਸ਼ ਦੇਣਗੇ।
ਭਗਤ ਗਿਆਨ ਕੋ ਦੇ ਉਪਜਾਏ,
ਭਗਤੀ ਤੇ ਗਿਆਨ ਸਾਡੇ ਅੰਦਰ ਉਪਜਾ ਦੇਣਗੇ, ਪੈਦਾ ਕਰ ਦੇਣਗੇ।
ਜਿਸ ਤੇ ਪਰਮ ਮੁਕਤ ਕੋ ਪਾਏ,
ਇਹਦੇ ਨਾਲ ਸ੍ਰੇਸ਼ਟ ਮੁਕਤੀ ਦਾ ਦਾਨ ਪ੍ਰਾਪਤ ਹੁੰਦਾ।
ਜਿਸ ਗੁਰ ਨੇ ਕਈ ਕੋਟ ਉਧਾਰੇ,
ਜਿਸ ਗੁਰੂ ਨੇ ਕਈ ਕਰੋੜਾਂ ਦਾ ਉਧਾਰ ਕੀਤਾ, ਕੋਈ ਗਿਣਤੀ ਮਿਣਤੀ ਥੋੜੀ ਆ ਕਿੰਨਿਆਂ ਨੂੰ ਉਤਾਰਿਆ, ਜਿਸ ਗੁਰੂ ਨੇ ਕਰੋੜਾਂ ਨੂੰ ਉਤਾਰਿਆ ਹੈ।
ਸੋ ਗੁਰ ਹੋਏ ਸਹਾਇ ਹਮਾਰੇ,
ਉਹ ਗੁਰੂ ਪਾਤਸ਼ਾਹ ਸਾਡੇ ਵੀ ਸਹਾਇਕ ਹੋਣਗੇ, ਉਹ ਸਾਡੀ ਵੀ ਸਹਾਇਤਾ ਕਰਨਗੇ।
ਚੌਪਈ ਜੋ ਇਹ ਕਥਾ ਸੁਨੇ ਮਨ ਲਾਏ,
ਮਾਂ ਕਵੀ ਜੀ ਇੱਥੇ ਛੇਵੀਂ ਰਾਸ ਜੋ ਗੁਰਪ੍ਰਤਾਪ ਦੀ ਗ੍ਰੰਥ ਦੀ ਹੈ ਉਹ ਸੰਪੂਰਨ ਕਰ ਰਹੇ ਭਾਈ ਸੰਤੋਖ ਸਿੰਘ ਜੀ, ਤੇ ਕਥਾ ਦਾ ਮਹਾਤਮ ਦੱਸਦੇ ਹੈ। ਕਹਿੰਦੇ ਜੋ ਇਹ ਕਥਾ ਸੁਨੇ ਮਨ ਲਾਏ, ਜਿਹੜੇ ਮਨ ਲਾ ਕੇ ਇਸ ਕਥਾ ਨੂੰ ਸੁਣਦੇ, ਯਾਨੀ ਕਿ ਇਕੱਲਾ ਸੁਣਦੇ ਹੀ ਨਹੀਂ ਹਨ, ਮਨ ਲਾ ਕੇ ਸੁਣਨ ਦਾ ਮਤਲਬ ਹੈ ਵੀ ਕਮਾਉਂਦੇ ਵੀ ਨੇ, ਸੁਣਨ ਤੋਂ ਬਾਅਦ ਫਿਰ ਮੰਨਣਾ ਤੇ ਕਮਾਉਣਾ ਵੀ ਹੈ ਨਾ। ਕਹਿੰਦੇ ਜਿਹੜੇ ਇਸ ਕਥਾ ਨੂੰ ਮਨ ਲਾ ਕੇ ਧਿਆਨ ਨਾਲ ਸੁਣਦੇ ਨੇ, ਬੰਦਗੀ ਕਰਦੇ ਨੇ,
ਜਨਮ ਮਰਨ ਸੰਕਟ ਮਿਟ ਜਾਏ।
ਮਨ ਲਾ ਕੇ ਸੁਣਨ ਦਾ ਮਤਲਬ ਹੈ ਵੀ ਗੁਰੂ ਨੂੰ ਆਪਣੇ ਧਿਆਨ ਦੇ ਅੰਦਰ ਵਸਾਉਣਾ ਕਥਾ ਸੁਣਦੇ। ਜਿਵੇਂ ਜਿਵੇਂ ਕਥਾ ਸੁਣ ਰਹੇ ਹਾਂ ਗੁਰੂ ਸਾਹਿਬ ਹਿਰਦੇ ਚ ਵਸ ਜਾਣ, ਮਨ ਚ ਵਸ, ਇਹਨੂੰ ਕਹਿੰਦੇ ਮਨ ਲਾ ਕੇ ਸੁਣਨਾ। ਕਹਿੰਦੇ ਜਿਹੜੇ ਏਦਾਂ ਸੁਣਨਗੇ ਜਨਮ ਮਰਨ ਸੰਕਟ ਮਿਟ ਜਾਏ। ਦੁਨੀਆਂ ਦਾ ਸਭ ਤੋਂ ਵੱਡਾ ਦੁੱਖ ਕਿਹੜਾ? ਜਿਸ ਦੁੱਖ ਨੂੰ ਨਿਰਵਿਰਤ ਕਰਨ ਲਈ ਕਬੀਰ ਜੀ ਜੈਸੇ ਮਹਾਂਪੁਰਖਾਂ ਨੇ ਵੀ ਪਰਮਾਤਮਾ ਅੱਗੇ ਧਾਹਾਂ ਮਾਰ ਕੇ ਬੇਨਤੀਆਂ ਕੀਤੀਆਂ ਵੀ ਸਾਡਾ ਇਹ ਦੁੱਖ ਕੱਟ ਦਿਓ। ਉਹ ਦੁੱਖ ਕਿਹੜਾ? ਉਹ ਦੁੱਖ ਹੈ ਜਨਮ ਤੇ ਮਰਨ ਦਾ ਦੁੱਖ। ਇਸ ਕਥਾ ਨੂੰ ਜਿਹੜੇ ਮਨ ਲਾ ਕੇ ਸੁਣਦੇ ਹੈ ਤੇ ਮਨ ਚ ਗੁਰੂ ਸਾਹਿਬ ਦਾ ਸਰੂਪ ਵਸਾ ਲੈਂਦੇ ਕਥਾ ਸੁਣਦੇ ਆ, ਕਹਿੰਦੇ ਭਾਈ ਉਹਨਾਂ ਦੇ ਜਨਮ ਤੇ ਮਰਨ ਦਾ ਸਭ ਤੋਂ ਵੱਡਾ ਦੁੱਖ ਕੱਟਿਆ ਜਾਂਦਾ।
ਸਤਿ ਸ੍ਰੀ ਅਕਾਲ।
ਇਸ ਕਥਾ ਨੂੰ ਸੁਣਨ ਵਾਲਿਆਂ ਦੇ ਜਨਮ ਤੇ ਮਰਨ ਦੇ ਸੰਕਟ ਕੱਟੇ ਜਾਂਦੇ ਹਨ।
ਜੋ ਗੁਰ ਦੀ ਉਪਦੇਸ਼ ਮਹਾਨ,
ਜੋ ਇਸ ਕਥਾ ਦੁਆਰਾ ਗੁਰੂ ਸਾਹਿਬ ਜੀ ਨੇ ਸਿੱਖ ਨੂੰ ਉਪਦੇਸ਼ ਦਿੱਤਾ,
ਸੋ ਕਰਤ ਭਵ ਮੈਂ ਕਲਿਆਣ,
ਉਹੀ ਸਾਡੀ ਕਲਿਆਣ ਕਰਦਾ। ਉਸੇ ਨੇ ਸਾਡੀ, ਜਿਹੜਾ ਉਪਦੇਸ਼ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਉਸੇ ਨੇ ਸਾਡੀ ਕਲਿਆਣ ਕਰਨੀ ਹੈ।
ਸਤ ਨਾਮ ਸਿਮਰੈ ਦਿਨ ਰੈਨ।
ਉਪਦੇਸ਼ ਕੀ ਕੀਤਾ ਗੁਰੂ ਸਾਹਿਬ ਨੇ ਕਿ ਦਿਨ ਰਾਤ ਸਤ ਨਾਮ ਸ੍ਰੀ ਵਾਹਿ ਇਹ ਜਾਪ ਜਪਣਾ ਹੈ।
ਮਨ ਸ਼ਾਂਤੀ ਤਨ ਉਪਜੈ ਚੈਨ।
ਜਿਹੜੇ ਦਿਨ ਰਾਤ ਨਾਮ ਜਪਦੇ ਨੇ ਉਹਨਾਂ ਦਾ ਮਨ ਸ਼ਾਂਤ ਹੋ ਜਾਂਦਾ ਤੇ ਤਨ ਚ ਵੀ ਚੈਨ ਵਰਤ ਜਾਂਦਾ। ਤਨ ਚ ਚੈਨ ਦਾ ਮਤਲਬ ਹੈ ਕਿ ਸਰੀਰ ਦੀਆਂ ਇੰਦਰੀਆਂ ਵੀ ਕਾਬੂ ਵਿੱਚ ਆ ਜਾਂਦੀਆਂ ਨੇ।
ਸਿੱਖੀ ਪਦ ਨਿਜ ਧਾਰਨ ਕੀਨ,
ਗੁਰਸਿੱਖੀ ਦੀ ਮਹਾਨ ਪਦਵੀ ਨੂੰ ਧਾਰਨ ਕਰ ਲੈਂਦੇ ਹਨ।
ਅਤਿਸ਼ੈ ਪਰਮ ਮੁਕਤ ਤਿਸ ਲੀਨ,
ਜਿਹੜੇ ਸਿੱਖੀ ਦੇ ਇਸ ਜਿਹੜੇ ਕਥਾ ਸੁਣਦੇ ਇਸ ਕਥਾ ਨੂੰ ਉਹਨਾਂ ਨੂੰ ਗੁਰਸਿੱਖੀ ਦਾ ਦਾਨ ਮਿਲਦਾ ਤੇ ਕਹਿੰਦੇ ਜਿਹੜੇ ਸਿੱਖੀ ਨੂੰ ਧਾਰਨ ਕਰ ਲੈਂਦੇ ਨੇ ਉਹਨਾਂ ਨੂੰ ਫਿਰ ਪਰਮ ਮੁਕਤੀ ਜਿਹੜੀ ਸਭ ਤੋਂ ਸ੍ਰੇਸ਼ਟ ਮੁਕਤੀ ਹੈ ਉਹ ਪ੍ਰਾਪਤ ਹੋ ਜਾਂਦੀ ਹੈ। ਇੱਥੇ ਛੇਵੀਂ ਰਾਸ ਕਥਾ ਦੀ ਸਮਾਪਤ ਹੋਈ, ਪੋਥੀ ਵੀ ਸਮਾਪਤ ਹੋਈ ਹੈ ਦੂਸਰੀ। ਕੱਲ ਨੂੰ ਨਵੀਂ ਪੋਥੀ ਪ੍ਰਾਰੰਭ ਹੋਵੇਗੀ, ਸੱਤਵੀਂ ਰਾਸ ਪ੍ਰਾਰੰਭ ਹੋਵੇਗੀ।
ਸਤਿ ਸ੍ਰੀ ਅਕਾਲ।
ਗੁਰੂ ਪਾਤਸ਼ਾਹ ਕਿਰਪਾ ਕਰਨ ਸਾਡਾ ਸਭ ਦਾ, ਗਾਵਿਆ ਸੁਣਿਆ ਪਾਤਸ਼ਾਹ ਥਾਂ ਪਾਵਣ, ਹੋਈਆਂ ਫੁੱਲਾਂ ਚੁੱਕਾਂ ਦੀ ਖੇਮਾ।